ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹਾਂ। ਇਹ ਸਮਾਂ ਸਤਿਗੁਰਾਂ ਦੀ ਸੰਗਤ ਵਿੱਚ ਜੋ ਬੀਤ ਰਿਹਾ ਸਫਲ ਹੋ ਰਿਹਾ। ਘਰ ਤੋਂ ਚੱਲਣ ਵੇਲੇ ਹੀ ਸਤਿਗੁਰੂ ਜੀ ਦੇ ਚਰਣਾਂ ਵਿੱਚ ਹਾਜ਼ਰੀ ਲੱਗਣੀ ਪ੍ਰਾਰੰਭ ਹੋ ਜਾਂਦੀ ਹੈ। ਜਿਹੜਾ ਸਮਾਂ ਸਤਿਗੁਰਾਂ ਦੀ ਯਾਦ ਵਿੱਚ ਗੁਜ਼ਰਦਾ ਹੈ, ਪਾਤਸ਼ਾਹ ਦੇ ਚਰਨਾਂ ਵਿੱਚ ਆਉਣ ਸਮੇਂ ਜਿਹੜਾ ਸਮਾਂ ਬੀਤਦਾ ਹੈ, ਉਹ ਸਾਰਾ ਸਮਾਂ ਸਫਲ ਹੈ। ਜਿਹੜਾ ਨਿਰੰਕਾਰ ਦੀ ਯਾਦ ਤੋਂ ਬਿਨਾਂ ਸਮਾਂ ਬੀਤਦਾ ਉਹ ਨਿਸ਼ਫਲ ਹੈ। ਜਗਤ ਗੁਰੂ ਬਾਬਾ ਜੀ ਦੇ ਅਨਿਨ ਸੇਵਕ ਭਾਈ ਸਾਹਿਬ ਭਾਈ ਮਨ ਸੁਖ ਜੀ, ਜੋ ਲਾਹੌਰ ਸ਼ਹਿਰ ਦੇ ਬੜੇ ਵੱਡੇ ਵਪਾਰੀ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਾਲ ਸੁਲਤਾਨਪੁਰ ਸਾਹਿਬ ਆ ਕੇ ਧਾਰਨ ਕੀਤੀ। ਮਲਸੀਏ ਨਗਰ ਦੇ ਰਹਿਣ ਵਾਲੇ ਭਾਈ ਭਗੀਰਥ ਜੀ ਦੀ ਸੰਗਤ ਕਰਕੇ ਇਹਨਾਂ ਨੂੰ ਰੰਗ ਲੱਗਾ। ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਬਣੇ ਗੁਰਦੇਵ ਕੋਲੋਂ ਆਗਿਆ ਲੈ ਕੇ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਦੇ ਟਾਪੂ 'ਤੇ ਗਏ। ਸਤਿਗੁਰਾਂ ਨੇ ਜਾਣ ਸਮੇਂ ਹੁਕਮ ਕੀਤਾ ਸੀ, ਭਾਈ ਮਨ ਸੁਖ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਦੇਗ ਸਾਰਿਆਂ 'ਚ ਵਰਤਾਉਣੀ ਹੈ। ਇਹ ਮਰਿਆਦਾ ਦੀ ਪਾਲਣਾ ਕਰਨੀ ਹੈ, ਕਿਉਂਕਿ ਸਤਿਗੁਰੂ ਜੀ ਨੇ ਇਸੇ ਜੁਗਤ ਦੇ ਨਾਲ ਖੇਡ ਵਰਤਾਉਣੀ ਸੀ ਜੋ ਸਿੰਗਲਾ ਦੀਪ ਦੇ ਟਾਪੂ 'ਤੇ ਵਰਤਣੀ ਸੀ। ਭਾਈ ਮਨ ਸੁਖ ਜੀ ਸਿੰਗਲਾ ਦੀਪ ਗਏ ਨੇ, ਵਪਾਰ ਕਰਦੇ ਨੇ ਰੋਜ਼ਾਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਦੇਗ ਵਰਤਾਉਂਦੇ ਹਨ। ਏਕਾਦਸ਼ੀ ਦਾ ਦਿਨ ਆਇਆ, ਰਾਜੇ ਸ਼ਿਵਨਾਭ ਨੇ ਆਪਣੇ ਸ਼ਹਿਰ ਵਿੱਚ ਐਲਾਨ ਕੀਤਾ ਹੋਇਆ ਸੀ ਕਿ ਇਸ ਦਿਨ ਸਾਰੇ ਵਰਤ ਰੱਖਣਗੇ, ਕੋਈ ਭੋਜਨ ਨਹੀਂ ਛਕੇਗਾ, ਨਾ ਕੋਈ ਚੁੱਲ੍ਹਾ ਤਪਾਵੇਗਾ। ਪਰ ਭਾਈ ਮਨ ਸੁਖ ਨੇ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਦਿਆਂ ਏਕਾਦਸ਼ੀ ਵਾਲੇ ਦਿਨ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ, ਨਿਤਨੇਮ ਕੀਤਾ, ਬਾਣੀ ਪੜ੍ਹੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਉਣ ਲੱਗੇ ਅਤੇ ਨਗਰ 'ਚ ਸ਼ੋਰ ਮੱਚ ਗਿਆ। ਰਾਜੇ ਸ਼ਿਵਨਾਭ ਕੋਲ ਸ਼ਿਕਾਇਤ ਹੋਈ ਕਿ ਜੀ ਕੋਈ ਬੰਦਾ ਹੈ, ਵਿਅਕਤੀ ਹੈ, ਜਿਸ ਨੇ ਅੱਜ ਚੁੱਲ੍ਹਾ ਤਪਾਇਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਉਣੀ ਚਾਹੀ। ਰਾਜੇ ਨੇ ਗੁੱਸਾ ਕਰਕੇ ਭਾਈ ਮਨ ਸੁਖ ਜੀ ਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗਾ ਕਿ ਵੇਖਣ ਵਿੱਚ ਤੂੰ ਸਾਡੇ ਭਾਈਚਾਰੇ ਦਾ ਲੱਗਦਾ ਹੈ, ਪਰ ਤੂੰ ਸਾਡੀ ਮਰਿਆਦਾ ਦਾ ਪਾਲਣ ਨਹੀਂ ਕੀਤਾ, ਜੇ ਇਕਾਦਸ਼ੀ ਦਾ ਵਰਤ ਨਹੀਂ ਰੱਖਿਆ। ਭਾਈ ਮਨ ਸੁਖ ਜੀ ਕਹਿਣ ਲੱਗੇ, ਰਾਜਾ ਸ਼ਿਵਨਾਭ, ਜਿਹੜਾ ਵਰਤ ਤੁਸੀਂ ਕਦੇ ਕਦੇ ਰੱਖਦੇ ਹੋ, ਸਾਡੇ ਸਤਿਗੁਰਾਂ ਦੇ ਹੁਕਮ ਨਾਲ ਉਹ ਵਰਤ ਅਸੀਂ ਰੋਜ਼ਾਨਾ ਹੀ ਰੱਖਦੇ ਹਾਂ, ਥੋੜ੍ਹਾ ਖਾਣਾ ਅਤੇ ਥੋੜ੍ਹਾ ਸਵਣਾ, ਇਹ ਸਾਡਾ ਨਿੱਤ ਦਾ ਵਰਤ ਹੈ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਕਲਗੀਧਰ ਸਾਹਿਬੇ ਕਮਾਲ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੀ ਬਚਨ ਹਨ, ਅਸੀਂ ਥੋੜ੍ਹਾ ਖਾਣਾ ਅਤੇ ਥੋੜ੍ਹਾ ਸਵਣ ਦਾ ਵਰਤ ਰੱਖਦੇ ਹਾਂ। ਰਾਜਾ ਸ਼ਿਵਨਾਭ ਭਾਈ ਮਨ ਸੁਖ ਜੀ ਦੇ ਬਚਨ ਸੁਣ ਰਿਹਾ ਅਤੇ ਅਸਰ ਵੀ ਕਰ ਰਹੇ ਨੇ ਬਚਨ। ਅਸੀਂ ਵੀ ਕਿਸੇ ਨਾਲ ਗੱਲਬਾਤ ਕਰਦਿਆਂ ਬਚਨ ਕਰਦੇ ਹਾਂ, ਪਰ ਸਾਡੇ ਬਚਨ ਕਿਸੇ 'ਤੇ ਅਸਰ ਨਹੀਂ ਕਰਦੇ। ਉਹ ਬਚਨ ਵੀ ਅੱਗੇ ਆ ਰਹੇ ਨੇ ਵੀ ਕਿਉਂ ਅਸਰ ਨਹੀਂ ਕਰਦੇ ਭਲਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਅਤੇ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਸੋ ਇਕਾਦਸ਼ੀ ਸਦਾ ਹੀ ਸੰਤਨ ਕੇ ਮਨ ਮਾਹੇ।
ਭਾਈ ਮਨ ਸੁਖ ਜੀ ਕਹਿੰਦੇ, ਰਾਜਾ ਸ਼ਿਵਨਾਭ, ਤੁਹਾਡੀ ਇਕਾਦਸ਼ੀ ਕਦੇ ਆਉਂਦੀ ਹੈ? ਸਾਡੇ ਪਾਸ ਜਿਹੜੇ ਸੰਤ ਜਨ ਹਨ, ਉਹਨਾਂ ਸੰਤ ਜਨਾਂ ਦੇ ਪਾਸ ਉਹ ਇਕਾਦਸ਼ੀ ਰੋਜ਼ ਹੀ ਵਰਤਦੀ ਹੈ। ਸਾਡੀ ਇਕਾਦਸ਼ੀ ਤਾਂ ਨਿੱਤ ਦੀ ਹੈ।
ਜੋ ਤੂੰ ਪਾਖਦ ਬ੍ਰਤ ਕੋ ਗਤ ਐਸੀ ਲਖ ਤਾਹੇ।
ਜਿਹੜਾ ਤੂੰ ਇਕਾਦਸ਼ੀ ਦਾ ਵਰਤ ਦੱਸਦਾ, ਸਾਡੇ ਉਹ ਇਕਾਦਸ਼ੀ ਦਾ ਵਰਤ ਰੋਜ਼ ਹੀ ਲੱਗਾ ਰਹਿੰਦਾ ਹੈ, ਅਸੀਂ ਤਾਂ ਰੋਜ਼ ਹੀ ਐਸਾ ਵਰਤ ਪਾਲਦੇ ਹਾਂ।
ਚੌਪਈ ਪੁਨ ਮੱਜਨ ਕੀ ਗਾਥਾ ਸੁਣੀਏ।
ਥੋੜਾ ਖਾਣਾ ਤੇ ਥੋੜਾ ਸਵਣਾ, ਇਹ ਸਾਡਾ ਨਿੱਤ ਦਾ ਵਰਤ ਹੈ। ਖਾਲਸਾ ਜੀ, ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਵੀ ਵੇਖਣ 'ਚ ਬਹੁਤ ਕੁਝ ਆਉਂਦਾ ਹੈ। ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਵੀ ਇਹ ਮਨਮਤ ਦੀਆਂ ਰੀਤੀਆਂ ਜਿਹੜੀਆਂ ਨੇ ਉਹ ਚੱਲਣ ਲੱਗ ਪਈਆਂ। ਸਿੱਖਾਂ ਦੇ ਘਰ ਦੀਆਂ ਇਹ ਰੀਤੀਆਂ ਨਹੀਂ ਹਨ ਕਿ ਕਦੇ ਕਿਹੜਾ ਵਰਤ ਰੱਖਣਾ, ਕਦੇ ਕਰਵਾ ਚੌਥ ਦਾ ਵਰਤ ਰੱਖਣਾ ਅਤੇ ਕਦੇ ਸੋਮਵਾਰੀ ਮੱਸਿਆ ਦਾ ਵਰਤ ਰੱਖਣਾ, ਇੱਦਾਂ ਦੇ ਬਹੁਤ ਸਾਰੇ ਵਰਤ ਅੱਜ ਕੱਲ੍ਹ ਸਿੱਖਾਂ ਦੇ ਘਰਾਂ ਵਿੱਚ ਵੀ ਰੱਖਣ ਵਾਲੇ ਨਜ਼ਰ ਆਉਂਦੇ ਹੈ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਇਹਨਾਂ ਫੋਕੇ ਕਰਮ ਕਾਂਡਾਂ ਦਾ ਖੰਡਨ ਕੀਤਾ, ਐਸਾ ਵਰਤ ਨਹੀਂ ਰੱਖਣਾ। ਉਹਦੇ ਬਾਬਤ ਗੁਰਦੇਵ ਦੇ ਬਚਨ ਨੇ ਗੁਰਬਾਣੀ ਵਿੱਚ, ਛੁੱਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹੇ ਰੰਡ। ਇੱਦਾਂ ਦੇ ਬਹੁਤ ਸਾਰੇ ਪ੍ਰਮਾਣ ਸਤਿਗੁਰਾਂ ਦੀ ਬਾਣੀ ਵਿੱਚ ਹਨ। ਅਤੇ ਪਹਿਲਾਂ ਤਾਂ ਮਾਈਆਂ ਬੀਬੀਆਂ ਵਰਤ ਰੱਖਦੀਆਂ ਵੇਖੀਆਂ ਜਾਂਦੀਆਂ ਸਨ, ਹੁਣ ਤਾਂ ਕਈ ਭਾਈ ਵੀ ਰੱਖਣ ਲੱਗ ਪਏ ਵਰਤ। ਕਹਿੰਦੇ ਜੀ ਸਾਡਾ ਸਾਡੀ ਭਾਗਵਾਨ ਨਾਲ ਪਿਆਰ ਬੜਾ, ਉਹ ਸਾਰਾ ਦਿਨ ਭੁੱਖੀ ਰਹਿੰਦੀ, ਅਸੀਂ ਕਿਉਂ ਖਾਈਏ ਜੀ। ਉਹ ਵੀ ਨਾਲ ਵਰਤ ਰੱਖਣ ਲੱਗ ਪਏ। ਅੱਜ ਕੱਲ੍ਹ ਤਾਂ ਇੱਦਾਂ ਵੀ ਸੁਣਨ ਨੂੰ ਮਿਲਦਾ ਹੈ, ਖਾਲਸਾ ਜੀ ਉਹ ਕਾਹਦਾ ਵਰਤ ਹੋਇਆ ਵੀ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਠੂਸ ਲੈਣਾ, ਮੁੜ ਕੇ ਰਾਤ ਨੂੰ ਫਿਰ ਜਿੰਨਾ ਚਾਰ ਦਿਨ 'ਚ ਰਾਸ਼ਨ ਖਾਣਾ ਸੀ ਇੱਕੋ ਟਾਈਮ 'ਚ ਖਾ ਲਿਆ। ਪੁਰਾਣੇ ਸਮਿਆਂ ਵਿੱਚ ਇਹ ਜਿਹੜੀ ਵਰਤ ਆਦਿਕ ਰੱਖਣ ਦੀ ਰਵਾਇਤ ਸੀ ਉਹ ਕਿਸੇ ਕਈ ਕਾਰਨਾਂ ਕਰਕੇ ਹੋਵੇਗੀ। ਅੰਨ ਘੱਟ ਹੋਵੇਗਾ, ਚਲੋ ਵੀ ਇੱਕ ਦਿਨ ਨਾ ਖਾਵਾਂਗੇ ਅੰਨ ਬਚੇਗਾ। ਪਰ ਅੱਜ ਕੱਲ੍ਹ ਦਾ ਸਮਾਂ ਤਾਂ ਹੋਰ ਹੀ ਬਣ ਗਿਆ, ਲੋਕਾਂ ਨੇ ਉਹਦਾ ਪਖੰਡ ਬਣਾ ਕੇ ਉਹਨੂੰ ਬਹੁਤ ਜ਼ਿਆਦਾ ਅਪਣਾ ਲਿਆ। ਗੁਰੂ ਘਰ ਦਾ ਜਿਹੜਾ ਵਰਤ ਹੈ, ਥੋੜ੍ਹਾ ਖਾਣਾ ਅਤੇ ਥੋੜ੍ਹਾ ਸਵਣਾ, ਇਹ ਵਰਤ ਹੈ। ਭਾਈ ਮਨਸੁਖ ਜੀ ਕਹਿੰਦੇ ਇਹ ਵਰਤ ਅਸੀਂ ਰੋਜ਼ ਹੀ ਰੱਖਦੇ। ਫਿਰ ਇਹਨੇ ਆਖਿਆ ਜੀ ਤੁਸੀਂ ਸਵੇਰੇ ਮੂੰਹ ਹਨੇਰੇ ਹੀ ਹਾਲੇ ਸੂਰਜ ਨਹੀਂ ਚੜ੍ਹਿਆ ਹੁੰਦਾ ਅਤੇ ਇਸ਼ਨਾਨ ਕਰਨ ਲੱਗ ਪੈਂਦੇ ਹੋ, ਕਿਉਂਕਿ ਅਸੀਂ ਤਾਂ ਉਦੋਂ ਇਸ਼ਨਾਨ ਕਰਦੇ ਹਾਂ ਜਦੋਂ ਸੂਰਜ ਚੜ੍ਹੇ। ਸੂਰਜ ਚੜ੍ਹਦਿਆਂ ਇਸ਼ਨਾਨ ਕਰਨ ਦਾ ਸਾਡਾ ਵਿਧਾਨ ਹੈ। ਤੋ ਭਾਈ ਸਾਹਿਬ ਭਾਈ ਮਨਸੁਖ ਜੀ ਹੁਣ ਉਹਦੇ ਬਾਰੇ ਦੱਸਣ ਲੱਗੇ ਨੇ, ਕਹਿੰਦੇ ਜੋ ਤੂੰ ਕਹਿਣਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਦਾ ਹੈ,
ਨਿਸ਼ਚੇ ਨਹਾਨ ਅਧਿਕ ਫਲ ਜਨੀਏ।
ਅੰਮ੍ਰਿਤ ਵੇਲੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਦਾ ਜਿਹੜਾ ਮਹਾਤਮ ਹੈ ਉਹ ਬੜਾ ਵੱਡਾ ਹੈ। ਵੈਦਿਕ ਕਿਰਿਆ ਦੇ ਰੂਪ ਦੇ ਵਿੱਚ ਵੀ ਜਦੋਂ, ਵੈਦਿਕ ਕਿਰਿਆ ਦਾ ਮਤਲਬ ਹੁੰਦਾ ਜਿਹੜੇ ਡਾਕਟਰੀ ਪੱਖ ਤੋਂ, ਵੀ ਇਸ਼ਨਾਨ ਕਰਨ ਦਾ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਬੜਾ ਵੱਡਾ ਮਹਾਤਮ ਹੈ, ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਇਸ਼ਨਾਨ ਕਰਨ ਦਾ ਉਹਦਾ ਬੜਾ ਮਹਾਤਮ, ਅਧਿਆਤਮਕ ਰੂਪ ਵਿੱਚ ਵੀ ਇਹਦਾ ਬੜਾ ਵੱਡਾ ਪੁੰਨ ਹੈ, ਇਹਦਾ ਬੜਾ ਵੱਡਾ ਮਹਾਤਮ ਹੈ।
ਜਾਮ ਜਾਮਨੀ ਨਾਵਣ ਕਰਹੀ।
ਮਹਾਰਾਜ ਜੀ ਭਾਈ ਮਨਸੁਖ ਜੀ ਕਹਿੰਦੇ ਹੇ ਰਾਜਾ ਸ਼ਿਵ ਨਾਭ, ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਬਹੁਤ ਸਾਰੇ ਗੁਰਮੁਖ ਕਈ ਪੁੱਛਦੇ ਹੈ ਕਿ ਜੀ ਪਿਛਲਾ ਪੈਰ ਜਿਹੜਾ ਰਾਤ ਦਾ ਉਹ ਕਿਹੜਾ ਅਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦਾ ਹੈ। ਉਹ ਇਸ ਤਰ੍ਹਾਂ ਹੈ ਗੁਰੂ ਖਾਲਸਾ ਜੀ ਕਿ ਮੌਸਮ ਦੇ ਮੁਤਾਬਕ, ਜਿਵੇਂ ਸੂਰਜ ਦੇ ਚੜ੍ਹਨ ਤੋਂ 3 ਘੰਟੇ ਪਹਿਲਾਂ ਜਿਹੜਾ ਸਮਾਂ ਹੋਵੇਗਾ ਉਹ ਰਾਤ ਦਾ ਪਿਛਲਾ ਪੈਰ ਹੈ। ਮੰਨ ਲਓ ਜਿਵੇਂ ਅੱਜ ਕੱਲ੍ਹ 7 ਵਜੇ ਸੂਰਜ ਉਦੇ ਹੁੰਦਾ, ਲੋ ਲੱਗਦੀ ਹੈ 7 ਵਜੇ, ਅਤੇ ਲੋ ਲੱਗਣ ਤੋਂ ਪਹਿਲਾਂ ਜਿਹੜੇ 3 ਘੰਟੇ ਨੇ ਉਹ ਪਹਿਲਾ ਪੈਰ ਹੋਵੇਗਾ। ਜੇ ਗਰਮੀਆਂ ਦੇ ਵਿੱਚ 5:30-5:30 ਸੂਰਜ ਉਦੇ ਹੁੰਦਾ ਤਾਂ ਉਹਦੇ ਮੁਤਾਬਕ 3 ਘੰਟੇ ਪਿੱਛੇ ਚਲਾ ਜਾਣਾ ਅਤੇ ਫਿਰ ਰਾਤ ਦਾ ਪਿਛਲਾ ਪੈਰ ਬਣ ਜਾਂਦਾ, 3 ਘੰਟਿਆਂ ਦਾ ਇੱਕ ਪੈਰ ਹੁੰਦਾ। ਉਹ ਜਿਵੇਂ ਜਿਵੇਂ ਮੌਸਮ ਦੇ ਮੁਤਾਬਕ ਤਬਦੀਲੀ ਆਉਂਦੀ ਹੈ ਸੂਰਜ ਉਦੇ ਹੋਣ ਵਿੱਚ, ਤਿਵੇਂ ਤਿਵੇਂ ਉਹ ਸਮਾਂ ਬਦਲਦਾ ਰਹਿੰਦਾ। ਭਾਈ ਮਨਸੁਖ ਜੀ ਕਹਿੰਦੇ ਕਿ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠਣਾ ਔਰ ਉਹਦਾ ਇਸ਼ਨਾਨ ਕਰਨਾ।
ਕੰਚਨ ਪਾਰ ਦਾਨ ਫਰ ਫਰ ਹੀ।
ਸਾਡੇ ਗੁਰਦੇਵ ਦਾ ਹੁਕਮ ਹੈ ਕਿ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਜਿਹੜਾ ਬਾਣੀ ਪੜ੍ਹਦਾ ਹੈ ਉਹਨੂੰ 1.25 ਮਣ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਕੰਚਨ ਭਾਰ, 1.25 ਮਣ ਸੋਨਾ ਦਾਨ ਕਰਨ ਦਾ ਪੁੰਨ ਮਹਾਤਮ ਉਸਨੂੰ ਪ੍ਰਾਪਤ ਹੁੰਦਾ ਹੈ।
ਚਤੁਰ ਘਟੀ ਨਿਸ ਤੇਜੋ ਨਹਾਵੈ।
ਜਿਹੜਾ 4 ਘੜੀਆਂ ਰਾਤ ਬਾਕੀ ਬਚਿਆ ਇਸ਼ਨਾਨ ਕਰਦਾ ਹੈ।
ਤਿਤਨੋ ਦਾਨ ਰਜਤ ਫਲ ਪਾਵੈ।
ਉਹਨੂੰ 1.25 ਮਣ ਚਾਂਦੀ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ, ਸ਼ਾਸਤਰਾਂ 'ਚ ਲਿਖਿਆ ਹੈ।
ਘਟੀ ਰਹਿਣ ਤੇ ਕਰਹਿ ਇਸ਼ਨਾਨਾ।
ਜਿਹੜਾ ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ।
ਫਲ ਹੋਵੇ ਖੀਰ ਸਵਾ ਮਨ ਦਾਨਾ,
ਉਹਨੂੰ ਸਵਾ ਮਨ ਦੁੱਧ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ।
ਪ੍ਰਾਤ ਕਾਲ ਉੱਠ ਕਰ ਜੋ ਨਹਾਵੇ,
ਜਿਹੜਾ ਲੋ ਲੱਗਣ ਤੇ ਇਸ਼ਨਾਨ ਕਰਦਾ, ਯਾਨੀ ਕਿ ਥੋੜਾ ਥੋੜਾ ਦਿਨ ਚੜ ਜੇ ਉਦੋਂ ਇਸ਼ਨਾਨ ਕਰਦਾ ਹੈ।
ਮਨ ਜਲ ਦਾਨ ਕਰੇ ਫਲ ਪਾਵੇ,
ਉਹਨੂੰ ਸਵਾ ਮਨ ਪਾਣੀ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ।
ਦਿਵਸ ਚਰੇ ਜੋ ਨਾਵਹਿ ਜੋ,
ਜਿਹੜਾ ਦਿਨ ਚੜਿਆ ਨਹਾਉਂਦਾ, ਵੀ ਸੂਰਜ ਜਦੋਂ ਚੜ ਜੇ ਉਦੋਂ ਇਸ਼ਨਾਨ ਕਰਦਾ,
ਤਾਂ ਕੋ ਹੋਵੇ ਨਾ ਪੁੰਨ ਫਲ ਕੋ,
ਉਹਨੂੰ ਨਾ ਕੋਈ ਪੁੰਨ ਮਿਲਦਾ ਤੇ ਨਾ ਕੋਈ ਲਾਭ ਮਿਲਦਾ। ਬਸ ਸਰੀਰ ਤਾਂ ਉਹਦਾ ਸ਼ੁੱਧ ਹੋ ਜਾਂਦਾ ਨਹਾ ਕੇ, ਹੋਰ ਕੋਈ ਪੁੰਨ ਨਹੀਂ ਜੇ ਮਿਲਦਾ, ਉਹਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ।
ਫਲ ਇਹ ਤੋਂ ਹੀ ਦੇਹੇ ਪੁਨੀਤਾ,
ਉਹਨੂੰ ਬਸ ਇੰਨਾ ਕੀ ਫਲ ਹੈ ਵੀ ਸਰੀਰ ਪਵਿੱਤਰ ਹੋ ਗਿਆ, ਸਰੀਰ ਸ਼ੁੱਧ ਹੋ ਗਿਆ, ਇਹਦੇ ਤੋਂ ਵੱਧ ਹੋਰ ਕੁਝ ਨਹੀਂ ਮਿਲਦਾ।
ਨਿਸ ਤੇ ਨਾਵਨ ਆਦਿ ਰੀਤਾ,
ਇਸ ਕਰਕੇ ਅੰਮ੍ਰਿਤ ਵੇਲੇ ਰਾਤ ਰਹਿੰਦਿਆਂ, ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਦੀ ਜਿਹੜੀ ਮਰਯਾਦਾ ਹੈ ਹੇ ਰਾਜਾ ਸ਼ਿਵ ਨਾਭ, ਉਹ ਜੁਗਾਂ ਜੁਗਾਂ ਤੋਂ ਚੱਲਦੀ ਹੈ। ਮਹਾਂਪੁਰਸ਼ ਰਿਸ਼ੀ ਮੁਨੀ ਤਪਸਵੀ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ। ਕਬੀਰ ਜੀ ਨੇ ਜਦੋਂ ਗੁਰਮੰਤਰ ਲਿਆ ਭਗਤ ਰਾਮਾਨੰਦ ਜੀ ਮਹਾਰਾਜ ਜੀ ਪਾਸੋਂ, ਅਤੇ ਰਾਮਾਨੰਦ ਜੀ ਮਹਾਰਾਜ, ਹਾਲਾਂਕਿ ਉਹ ਭਗਤ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦੇ ਸੀ ਗੰਗਾ 'ਤੇ, ਅਤੇ ਰਸਤੇ 'ਚ ਹੀ ਕਬੀਰ ਜੀ ਨਾਲ ਮੇਲ ਹੋਇਆ ਸੀ, ਜਿੱਥੋਂ ਉਹਨਾਂ ਨੂੰ ਗੁਰਮੰਤਰ ਮਿਲਿਆ। ਸੋ ਕਹਿਣ ਤੋਂ ਭਾਵ ਭਾਈ ਮਨਸੁਖ ਜੀ ਕਹਿੰਦੇ ਕਿ ਇਹ ਆਦਿ ਰੀਤ ਹੈ ਮੁੱਢ ਤੋਂ ਕਿ ਅੰਮ੍ਰਿਤ ਵੇਲੇ ਉੱਠਣਾ, ਬ੍ਰਹਮ ਮਹੂਰਤ ਕਹਿੰਦੇ ਆ ਮਹਾਂਪੁਰਸ਼, ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਨਾ, ਉਹਨੂੰ ਬ੍ਰਹਮ ਮਹੂਰਤ ਦਾ ਸਮਾਂ ਕਹਿੰਦੇ ਆ। ਉਸ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਨਿੱਜ ਧਿਆਨ ਪਰਾਇਣ ਹੋਣਾ, ਆਪਣੇ ਵਿੱਚ ਇੱਕਮਿੱਕ ਹੋਣਾ, ਬਾਣੀ ਪੜ੍ਹਨੀ, ਭਜਨ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ, ਇਹ ਵਿਧਾਨ ਜਿਹੜਾ ਇਹ ਆਦਿ ਕਾਲ ਤੋਂ ਚੱਲਦਾ ਆਇਆ। ਤਦੇ ਮਹਾਰਾਜ ਜੀ ਭਗਤਾਂ ਨੇ ਵੀ ਇਹ ਬਚਨ ਕਹੇ ਨੇ ਕਿ ਜਿਹੜੇ ਪਿਛਲੀ ਰਾਤ ਨਹੀਂ ਜਾਗਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਉਹ ਜੀਵਦੇ ਹੀ ਮਰਿਆਂ ਦੇ ਬਰਾਬਰ ਹਨ। ਭਾਵੇਂ ਉਹ ਜੀਵਦੇ ਨੇ ਪਰ ਉਹ ਜੀਵਦੇ ਹੀ ਮਰਿਆਂ ਦੇ ਬਰਾਬਰ ਹਨ। ਜਿਹੜੇ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਨਹੀਂ ਉੱਠਦੇ। ਇਸ ਕਰਕੇ ਗੁਰੂ ਕਾ ਸਿੱਖ ਰਾਤ ਦੇ ਪਹਿਲੇ ਪਹਿਰ ਹੀ ਜਦੋਂ ਸੌਣ ਦੀ ਤਿਆਰੀ ਕਰਦਾ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰਿਓ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਓ। ਅਤੇ ਜਿਹੜੇ ਰਾਤ ਦਾ ਪਹਿਲਾ ਪਹਿਰ ਸੰਭਾਲ ਲੈਂਦੇ, ਉਹ ਪਿਛਲਾ ਪਹਿਰ ਵੀ ਸੰਭਾਲ ਲੈਂਦੇ ਹੈ। ਬਹੁਤ ਸਾਰਿਆਂ ਦਾ, ਸਾਡਿਆਂ ਦਾ ਮਨ ਦਾ ਇਹ ਫੁਰਨਾ ਹੁੰਦਾ ਜੀ ਸਾਡੇ ਕੋਲੋਂ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਹੁੰਦੀ, ਜੇ ਰਾਤ ਦੇ ਇੱਕ ਇੱਕ ਵਜੇ ਤੱਕ ਮੋਬਾਈਲ 'ਤੇ ਉਂਗਲਾਂ ਮਾਰ ਰਹੀਆਂ ਨੇ, ਫਿਰ ਕਿੱਥੇ ਅੰਮ੍ਰਿਤ ਵੇਲਾ ਸੰਭਾਲ ਹੋਣਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ ਤਾਂ ਭਾਈ ਰਾਤ ਦਾ ਪਹਿਲਾ ਪਹਿਰ ਸੰਭਾਲਣਾ ਪੈਣਾ, ਅਤੇ ਰਾਤ ਦਾ ਪਹਿਲਾ ਪਹਿਰ ਸੰਭਾਲ ਕੇ ਯਾਨੀ ਕਿ ਛੇਤੀ ਸੌਂ ਜਾਓ ਤਾਂ ਛੇਤੀ ਉੱਠ ਜਾਓ, ਸਰੀਰ ਨੂੰ ਵੀ ਤਾਂ 6-7 ਘੰਟੇ ਦੀ ਨੀਂਦ ਚਾਹੀਦੀ ਹੈ ਨਾ। ਪਰਮੇਸ਼ਰ ਨੇ ਪ੍ਰਕਿਰਤੀ ਸਰੀਰ ਦੀ ਐਸੀ ਬਣਾਈ ਹੈ ਵੀ ਘੱਟੋ ਘੱਟ 6-7 ਘੰਟੇ, 8 ਘੰਟੇ ਸਰੀਰ ਨੂੰ ਵੀ ਆਰਾਮ ਮਿਲੇ, ਉਹਦੇ ਵਾਸਤੇ ਵੀ ਤਾਂ ਸਮਾਂ ਚਾਹੀਦਾ। ਤਾਂ ਉਹਦੇ ਵਾਸਤੇ ਭਾਈ ਛੇਤੀ ਸਭੋ ਪਹਿਲੇ ਪਹਿਰ ਹੈ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਾ ਗੰਨ ਲਹਨ ਸੇ ਸਾਈ ਕੰਨੋ ਦਾ ਹਾਥ। ਜਿਹੜੇ ਪਹਿਲਾ ਪਹਿਰ ਸੰਭਾਲ ਲੈਂਦੇ ਆ ਰਾਤ ਦਾ, ਉਹਨਾਂ ਨੂੰ ਬਾਅਦ ਵਿੱਚ ਫਲ ਵੀ ਚੰਗਾ ਮਿਲਦਾ, ਅੰਮ੍ਰਿਤ ਵੇਲਾ ਸੰਭਾਲ ਲੈਂਦੇ ਆ। ਜਿਹੜੇ ਜਾਗਦੇ ਆ, ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਦੇ, ਉਹ ਆਪਣੇ ਮਾਲਕ ਦੇ ਚਰਨਾਂ 'ਚੋਂ ਦਾਤਾਂ ਪ੍ਰਾਪਤ ਕਰਦੇ ਹਨ। ਅੰਮ੍ਰਿਤ ਵੇਲਾ ਦਾਤਾਂ ਦਾ ਸਮਾਂ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਮ੍ਰਿਤ ਵੇਲਾ ਜਿਹੜਾ ਨਾ, ਇਹ ਦਾਤਾਂ ਦਾ ਸਮਾਂ, ਖੁੱਲ੍ਹੀਆਂ ਦਾਤ ਹੈ ਤਾਂ ਮੇਰੇ ਸਾਹਿਬ ਦੇ ਘਰ ਵਿੱਚ ਸਾਦਾ ਹਰਾ ਹੀ ਸਦਾ ਹੀ ਦਾਤਾਂ ਵਰਤਦੀਆਂ ਨੇ, ਪਰ ਅੰਮ੍ਰਿਤ ਵੇਲੇ ਖੁੱਲ੍ਹੀਆਂ ਦਾਤਾਂ ਦੇ ਭੰਡਾਰੇ ਪ੍ਰਾਪਤ ਹੁੰਦੇ, ਕਿਉਂਕਿ ਸਾਡੇ ਕੋਲ ਸੁਰਤ ਇਕਾਗਰ ਹੁੰਦੀ ਆ ਉਦੋਂ, ਅਤੇ ਜਿੰਨੀ ਸੁਰਤ ਇਕਾਗਰ ਹੋਵੇਗੀ ਉਤਨੀਆਂ ਹੀ ਦਾਤਾਂ ਵੱਧ ਗੁਰੂ ਕੋਲੋਂ ਪ੍ਰਾਪਤ ਹੁੰਦੀਆਂ। ਅੰਮ੍ਰਿਤ ਵੇਲੇ ਦੇ ਦਿਨ ਦੇ ਸਮੇਂ ਸਾਡਾ ਖੰਡਾਵ, ਜਿਵੇਂ ਜਿਵੇਂ ਦਿਨ ਚੜ੍ਹਦਾ ਲੋ ਲੱਗਦੀ ਹੈ, ਖੰਡਾਵ ਵਧੀ ਜਾਂਦਾ, ਸੁਰਤੀਆਂ ਖਿੰਡੀ ਜਾਂਦੀਆਂ, ਬਿਰਤੀਆਂ ਖਿੰਡੀ ਜਾਂਦੀਆਂ ਨੇ। ਜਦੋਂ ਰਾਤ ਨੂੰ ਸੌਂ ਕੇ ਸਵੇਰੇ ਉੱਠੀਦਾ, ਉਦੋਂ ਥੋੜ੍ਹੀਆਂ ਬਿਰਤੀਆਂ ਘੱਟ ਖਿੰਡੀਆਂ ਹੁੰਦੀਆਂ, ਇਕਾਗਰਤਾ ਹੁੰਦੀ ਹੈ, ਅਤੇ ਜਿੰਨੀ ਵੱਧ ਇਕਾਗਰਤਾ ਹੋਵੇਗੀ ਉਨੀਆਂ ਵੱਧ ਦਾਤਾਂ ਸਤਿਗੁਰਾਂ ਕੋਲੋਂ ਮਿਲਦੀਆਂ। ਜਿਵੇਂ ਜਿਵੇਂ ਇਕਾਗਰਤਾ ਘਟੀ ਜਾਏਗੀ, ਤਿਵੇਂ ਤਿਵੇਂ ਸਾਹਿਬ ਦੀਆਂ ਦਾਤਾਂ ਤੋਂ ਵੀ ਦੂਰ ਹੁੰਦੇ ਚਲੇ ਜਾਵਾਂਗੇ। ਤੋ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਪਿਆਰਾ ਸਮਾਂ ਮਹਾਂਪੁਰਸ਼ ਦੱਸਦੇ ਹੈ कि भाई ये वो समय जो तुसी अपने आप नाल मिल के बह सकते हो। गुरु के सिखां विच ये पुरातन समय की मर्यादा रही है, पर अजकल वर्तमान के समय च वेखीए तो साडे विच ये पक्ष घट रहा है। असी जिहड़ा ये मेल है ना गुरु खालसा जी महापुरश दसदे है कि एक जड़ जड़ का मेल हुंदा ते एक जड़ चेतन का मेल हुंदा। जिहड़ा जड़ चेतन का मेल है वह अमृत वेले जो असी बाणी पढ़न वेले अपने सरूप दे विच एकागर हुंने आ, वह जड़ चेतन का मेल है। वह आनंद अज साडे तो बहुत दूर हुंदा चलिया जा रहा है। कुछ समय लई नेत्र मुंद के अपने ध्यान विच बैठना, ध्यान की प्रक्रिया विच बैठना, बड़े बड़े मत ने जिन्हां ने इस बिरती नूं धारण किया होया, जिहड़े ध्यान साधना करदे है साडे विच इह ध्यान साधना घट रही है, इस करके खंडाव वध रहा है, इस करके वाद विवाद वध रहे ने, इस करके किंतु परंतु दीआं बिरतियां वध पैदा हो रही हैं, क्योंकि साडी साधना जिहड़ी है वह कमजोर हो रही है। बाणी पढ़न नूं भी जदों साडे समाज दे विच सिमरन करन दे उत्ते भी किंतु परंतु करके कहण लग पए भी ये तोता रटन है, ये बार बार बाणी पढ़ना तोता रटन है जी, इहदा कोई फायदा नहीं, कोई लाभ नहीं। तो जदों ये बार बार गल्लां कहीं जाण लग पईआं इहदा मतलब है साडी एकाग्रता खत्म करना चाहुंदे है। जिवें जिवें एकाग्रता खत्म होवेगी तिवें तिवें रस खत्म होवेगा, जिवें जिवें रस खत्म होवेगा आत्मा दा तिवें तिवें विखाद वधणगे, झगड़े वधणगे। इस करके पुरातन समय तो जन्म साखियां विच गुर इतिहास विच जिक्र आउंदा है कि गुरु के सिख अमृत वेले दी साधना नहीं त्यागदे। अज भी वर्तमान दे समय च बहुत गुरसिख ने जिहड़े अमृत वेले दी संभाल करदे है, अमृत वेले गुरबाणी पढ़दे है, भजन करदे है, नितनेम करदे है, और अमृत वेले अपने निज सरूप दे विच अभेद होण दा यतन करदे हन। भाई मनसुख जी कहिंदे हे राजा शिवनाभ, अमृत वेले उठ के इनान करके बाणी पढ़न दा ये बड़ा वड्डा महात्म है कि जेड़ा कोई दिन चढ़े नहांदा है उहनू केवल इन्ना ही फल है भी उहदा शरीर शुद्ध हो जांदा है, होर कोई फल उहनू प्राप्त नहीं हुंदा।
निगम अगम की है निदेशा
महाराज जी, भाई मनसुख जी कहिंदे आ निगम आगम जेड़े शास्त्र ने वेद ने वह भी यही हुक्म करदे आ भी पहर रात रहिंदे अमृत वेले उठना चाहिए, अमृत वेले उठ के शरीर की किरिया सोधनी चाहिए ते बाणी सिमरन साधना करनी चाहिए।
नह कछ मेरे वाक नरेशा,
हे राजा ये मेरे बचन नहीं हन कि अमृत वेले उठ के इनान करना, ये मेरे वाक नहीं, ये ता निगम शास्त्र भी कहिंदे हन।
जे तू अस संशय उपजायस,
हे राजा जे तेरे मन विच इस तरह दा संशय पैदा हुंदा है,
पान उगे ते मज्जन आयस,
के हुक्म है भी सूरज चढ़दिया इनान करना, क्योंकि राजा शिवनाभ तो यही संशय कर रहा ना भी जदों सूरज चढ़े उदों नहाना चाहिए, जे तू ये संसा करें
ता पर मेरे बचन सुनी जाए,
तेरे उस संसे दी निवृत्ति ली मैं तेनू ये बचन दसदा सुन,
नीके सुमत धार मन लीजै,
और श्रेष्ठ मत धारण करके ना बचना नू अपने हिरदे विच वसा।
दोहरा केतिक दिनन तै प्रवृत्ति कर्म कांड की रीत,
आ जड़ी कर्म कांड दी रीत है ना ये कुछ समय तो ही प्रवृत्त हुई है, पुरानी नहीं है कि सूरज चढ़े उठ के नहाण दी जड़ी ये प्रवृत्ति हुई है कुछ समय तो ही पैदा हुई है, ये पुरानी नहीं आदि जुगादी नहीं।
कर है नान रव उदय ते अस बिद समझ हो चीत,
जेड़ा सूरज चढ़न वेले नहाण दा विधान चलिया है ये थोड़े समय तो चलिया, पुरातन समय की जड़ी मर्यादा है सनातनी मर्यादा है तुहाडी उहदे च अमृत वेले उठ के इनान करन दा विधान लिखिया होया है।
चौपई जाम जामनी मज्जन करके,
पैर रात रहंदे इनान करके,
सिमरह नाम प्रेम और तरके,
परमेश्वर दा सिमरन करना भजन करना ये मर्यादा है, ते जेड़ी ये तुसी सूरज चढ़े हुए इनान करन दी रीति है कुछ समय तो चली है पुरानी नहीं है, ये उन्होंने चलाई है जेड़े कहंदे जी साड़ी बैटरी चार्ज नहीं हुंदी जदों तक सूरज ना चढ़दा उदों तक जब सुते ना रहीए, ये मर्यादा उन्होंने चलाई जेड़े आलसी दलिद्री लोग सी उन्हें आख्या जी सूरज चढ़े नहाना चाहिए, ਸੂਰਜ ਚੜ੍ਹੇ ਇਸ਼ਨਾਨ ਕਰਨਾ ਚਾਹੀਦਾ ਵੀ ਜਦੋਂ ਨੇਜਾ ਨੇਜਾ ਸਿਰ 'ਤੇ ਆ ਜਾਵੇ ਸੂਰਜ ਅਤੇ ਉਦੋਂ ਤੱਕ ਬੈਟਰੀ ਚਾਰਜ ਹੋਵੇ। ਇੱਦਾਂ ਦੇ ਬਹੁਤ ਸਾਰੇ ਲੋਕ ਹੁੰਦੇ ਆ। ਇਹ ਆਲਸੀ ਦਲਿੱਦਰੀ ਲੋਕਾਂ ਦੀ ਪ੍ਰਵਿਰਤੀ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਇਸ਼ਨਾਨ ਕਰਕੇ ਪ੍ਰੇਮ ਸਹਿਤ ਪਰਮੇਸ਼ਰ ਦਾ ਸਿਮਰਨ ਕਰਦੇ ਹਨ।
ਮਹਿਮਾ ਜਾਗਣ ਪਿਛਲੀ ਰਹਿਣਾ,
ਪਿਛਲੀ ਰਾਤ ਜਾਗਣ ਦੀ ਬੜੀ ਵੱਡੀ ਭਾਰੀ ਮਹਿਮਾ ਹੈ।
ਨਿਗਮ ਆਗਮ ਪਾਖਤ ਕਹਿ ਬੈਨਾ,
ਇਹ ਤਾਂ ਸ਼ਾਸਤਰ ਵੇਦ ਵੀ ਸਾਰੇ ਕਹਿੰਦੇ ਹਨ। ਇੱਕ ਗੱਲ ਹੋਰ ਸੁਣਨ ਵਾਲੀ ਵਿਚਾਰਨ ਵਾਲੀ ਹੈ। ਹੁਣ ਕੋਈ ਆਖੇ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਰੋਜ਼, ਜੀ ਮੇਰੇ ਵਰਗਾ ਕੋਈ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਭਜਨ ਨਾ ਕਰੇ, ਫਿਰ ਕੀ ਫਾਇਦਾ ਬਈ? ਫਿਰ ਤਾਂ ਕੋਈ ਲਾਭ ਨਹੀਂ ਨਾ। ਵੀ ਇਕੱਲਾ ਇਸ਼ਨਾਨ ਕਰ ਲਵੇ, ਭਜਨ ਨਾ ਕਰੇ, ਬਾਣੀ ਨਾ ਪੜ੍ਹੇ, ਸਿਮਰ ਨਾ ਕਰੇ ਅਤੇ ਅੰਮ੍ਰਿਤ ਵੇਲੇ ਇੱਦਾਂ ਹੀ ਚੰਚਲਤਾਈ 'ਚ ਬਤੀਤ ਕਰ ਦੇਵੇ ਤਾਂ ਫਿਰ ਉਹਦਾ ਕੀ ਫਾਇਦਾ? ਉਹਦਾ ਵੀ ਕੋਈ ਲਾਭ ਨਹੀਂ। ਉਹਦੇ ਨਾਲ ਉਹ ਤਾਂ ਚੰਗਾ 2 ਘੜੀਆਂ ਹੋਰ ਸੌਂ ਲੈਂਦਾ। ਫਿਰ ਇਹੋ ਜਿਹੇ ਜਾਗਣ ਨਾਲੋਂ ਸੁਪਨਾ ਭਲਾ ਵੀ ਜੇ ਜਾਗ ਕੇ ਵੀ ਭਜਨ ਨਹੀਂ ਕੀਤਾ ਤਾਂ ਫਿਰ ਜਾਗਣ ਦਾ ਫਾਇਦਾ ਕੀ ਹੈ? ਵਿਕਾਰ ਹੀ ਚਿਤਵੇ ਹੈ, ਹੁੱਲੜਬਾਜ਼ੀਆਂ ਹੀ ਕੀਤੀਆਂ ਨੇ। ਕਈ ਹੁੰਦੇ ਆ ਐਸੇ ਵੀਰ, ਅੰਮ੍ਰਿਤ ਵੇਲੇ ਵੀ ਉੱਠ ਕੇ ਉਹਨਾਂ ਨੇ ਚੰਚਲਤਾ ਹੀ ਰੱਖਣੀ ਹੈ। ਜਿਉਂ ਸ਼ੋਰ ਪਾਉਂਦੇ ਆ ਧਰਮ ਸਥਾਨਾਂ ਦੇ ਉੱਤੇ ਆ ਕੇ ਵੀ ਨਾ ਰੱਬ ਰੱਬ ਕਰਨਾ, ਨਾ ਭਜਨ ਕਰਨਾ, ਨਾ ਬਾਣੀ ਪੜ੍ਹਨੀ ਹੈ, ਰੌਲਾ ਰੱਪਾ ਪਾ ਕੇ ਵੀ ਮੇਲਾ ਜਿਹਾ ਬਣਾ ਲੈਂਦੇ ਆ ਸਮੇਂ ਨੂੰ, ਖਾਲਸਾ ਜੀ ਇਹ ਚੰਗੀ ਪਿਰਤ ਨਹੀਂ ਹੈ। ਅੰਮ੍ਰਿਤ ਵੇਲੇ ਤਾਂ ਬੋਲਣ ਨੂੰ ਚੇਤੀ ਨਾ ਕਰੇ ਗੁਰਸਿੱਖ ਦਾ, ਕੀ ਸਾਰਾ ਦਿਨ ਪਿਆ ਬੋਲਣਾ ਹੀ ਆ, ਗੱਲਾਂ ਹੀ ਕਰਨੀਆਂ ਨੇ। ਅੰਮ੍ਰਿਤ ਵੇਲੇ ਤਾਂ ਭਜਨ ਕਰੇ, ਵੱਧ ਤੋਂ ਵੱਧ ਬਾਣੀ ਪੜ੍ਹੇ, ਮਨ ਹੀ ਨਾ ਕਰੇ ਵੀ ਮੈਂ ਹੋਰ ਕੋਈ ਦੁਨਿਆਵੀ ਗੱਲਾਂ ਕਰਨੀਆਂ, ਸੰਸਾਰੀ ਗੱਲਾਂ ਕਰਨੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਮਾਨਸੁਖ ਜੀ, ਜੋ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਸਿੱਖਿਆ, ਉਹ ਰਾਜੇ ਸ਼ਿਵਨਾਭ ਨੂੰ ਸਿਖਾ ਰਹੇ ਨੇ। ਕਹਿੰਦੇ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨ ਦਾ ਹੁਕਮ ਹੈ।
ਪੁਨ ਪਾਹਨ ਪੂਜਨ ਪਰਕਾਰਾ,
ਫਿਰ ਤੂੰ ਤੀਜੀ ਗੱਲ ਕਹੀ ਹੈ ਪੱਥਰਾਂ ਦੀ ਪੂਜਾ ਕਰਨ ਦੀ। ਤੂੰ ਠਾਕੁਰਾਂ ਦੀ ਪੂਜਾ ਕਰਦਾ, ਪਾਹਨ ਪੂਜਦਾ। ਭਾਈ ਮਨਸੁਖ ਜੀ ਕਹਿੰਦੇ ਇਹਦੇ ਬਾਰੇ ਵੀ ਸੁਣ।
ਸੋ ਮੈਂ ਕਹੋ ਸੁਨਹੋ ਨਿਰਤਾਰਾ,
ਉਹ ਵੀ ਮੈਂ ਤੈਨੂੰ ਦੱਸਦਾ ਵੀ ਮੈਂ ਪੱਥਰਾਂ ਨੂੰ ਕਿਉਂ ਨਹੀਂ ਪੂਜਦਾ, ਮੈਂ ਪਾਹਨ ਨੂੰ ਕਿਉਂ ਨਹੀਂ ਪੂਜਦਾ। ਕਿਉਂਕਿ ਉਹਨੇ ਕਿਹਾ ਨਾ ਵੀ ਤੂੰ ਪੂਜਾ ਵੀ ਨਹੀਂ ਕੀਤੀ ਪਾਹਨ ਜੀ ਦੀ, ਠਾਕੁਰ ਜੀ ਦੀ। ਅਤੇ ਭਾਈ ਮਾਨਸੁਖ ਜੀ ਕਹਿੰਦੇ ਮੈਂ ਕਿਉਂ ਨਹੀਂ ਪੂਜਦਾ, ਉਹਦੇ ਬਾਰੇ ਵੀ ਸੁਣ।
ਖਾਤ ਨਾ ਪੀਤ ਨਾ ਦੇ ਉਪਦੇਸ਼ਾ,
ਜਿਹੜਾ ਪਾਹਨ ਨਾ ਖਾਵੇ ਨਾ ਪੀਵੇ ਅਤੇ ਨਾ ਉਪਦੇਸ਼ ਦੇਵੇ ਉਹਦੀ ਪੂਜਾ ਕੀ ਕਰਾਂ? ਜਿਹੜਾ ਪਾਹਨ ਨਾ ਖਾਵੇ ਨਾ ਪੀਵੇ ਅਤੇ ਨਾ ਉਪਦੇਸ਼ ਦੇਵੇ, ਜਿਹੜਾ ਉਪਦੇਸ਼ ਹੀ ਨਾ ਦੇਵੇ ਉਹਦੀ ਪੂਜਾ ਦਾ ਕੀ ਲਾਭ? ਪੂਜਾ ਉਸ ਦੀ ਕਰੀਏ ਜਿਹੜਾ ਉਪਦੇਸ਼ ਦਿੰਦਾ। ਮਹਾਰਾਜ ਭਗਤ ਕਬੀਰ ਜੀ ਮਹਾਰਾਜ ਬੜੇ ਸੁੰਦਰ ਬਚਨ ਕਹਿੰਦੇ, ਉਹ ਕਹਿੰਦੇ ਪਾਤੀ ਤੋਰੈ ਮਾਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲ ਨਹੀਂ ਹੈ ਇਹੋ ਸਤਿਗੁਰ ਜਾਗਤਾ ਹੈ ਦੇਓ, ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦੇਉ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਵ, ਪਾਖਾਣ ਗੜਕੈ ਮੂਰਤ ਕੀਨੀ ਦੇਕੈ ਛਾਤੀ ਪਾਉ, ਜੇ ਉਹ ਮੂਰਤ ਸਾਚੀ ਹੈ ਤੋ ਗੜਨਹਾਰੈ ਖਾਓ। ਬੜੇ ਪਕਵਾਨ ਬਣਾਏ ਪਾਤ ਪਹਿਤ ਯਾਰ ਲਾਪ ਸੀ ਕਰ ਕਰਾ ਕਾ ਸਾਰ, ਭੋਗਣਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ, ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ, ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਤੋ ਪਾਹਨ ਮਹਾਰਾਜ ਜੀ ਕਲਗੀਧਰ ਦੇ ਬਚਨ, ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕੱਛ ਭੇਦ ਨ ਜਾਣਤ। ਉਸ ਰੱਬ ਨੂੰ ਇਹ ਪੱਥਰ ਬਣਾ ਕੇ ਸੰਪੂਜਣ ਲੱਗ ਪਏ, ਪੱਥਰ ਸਮਝ ਕੇ ਜਾਣਨ ਲੱਗ ਪਏ, ਇਹ ਮੂਰਖਤਾ ਹੈ। ਭਾਈ ਮਨਸੁਖ ਜੀ ਕਹਿੰਦੇ ਜਿਹੜਾ ਪਾਹਨ ਜਿਸ ਦੀ ਤੂੰ ਪੂਜਾ ਲਈ ਕਹਿ ਰਿਹਾ, ਉਹ ਨਾ ਖਾਂਦਾ ਨਾ ਪੀਂਦਾ ਨਾ ਉਪਦੇਸ਼ ਦਿੰਦਾ,
ਤਾਹੇ ਸੇਵ ਮੈਂ ਕਿਆ ਫਲ ਲੇਸਾ,
ਸੇਵਾ ਕਰਕੇ ਮੈਨੂੰ ਕੀ ਫਲ ਮਿਲੇਗਾ ਜਿਹੜਾ ਉਪਦੇਸ਼ ਹੀ ਨਹੀਂ ਦਿੰਦਾ। ਜਿਹੜਾ ਮੈਨੂੰ ਉਪਦੇਸ਼ ਦੇ ਕੇ ਸਿੱਧੀ ਨਹੀਂ ਕਰਦਾ, ਗਿਆਨ ਹੀ ਨਹੀਂ ਦਿੰਦਾ, ਕਹਿੰਦੇ ਉਸ ਦੀ ਪੂਜਾ ਕਰਕੇ ਮੈਂ ਕੀ ਫਲ ਲਵਾਂਗਾ।
ਸਤਿਗੁਰ ਪੂਰਨ ਪਰਮ ਕਿਰਪਾਲਾ,
ਸਾਡੇ ਸਤਿਗੁਰੂ ਜੀ ਪੂਰਨ ਹਨ, ਪਰਮ ਦਿਆਲੂ ਕਿਰਪਾਲੂ ਹਨ।
ਤਿਨ ਹੈ ਸੇਵ ਫਲ ਲਿਓ ਬਿਸਾਲਾ,
ਮੈਂ ਉਹਨਾਂ ਦੀ ਸੇਵਾ ਕਰਕੇ ਫਲ ਲੈਣਾ ਜਿਹੜੇ ਸਤਿਗੁਰੂ ਜੀ ਸਾਡੇ ਸਦਾ ਹੀ ਜਾਗਦੇ ਹੈ। ਸਤਿਗੁਰ ਜਾਗਤਾ ਹੈ ਦੇਵ, ਮੈਂ ਤਾਂ ਸਤਿਗੁਰੂ ਜੀ ਦੀ ਸੇਵਾ ਕਰਕੇ ਫਲ ਪ੍ਰਾਪਤ ਕਰਦਾ ਹਾਂ।
ਜਗਤ ਉਧਾਰਨ ਹਿਤ ਤਨ ਧਾਰਾ,
ਜਗਤ ਦੇ ਜੀਵਾਂ ਦੇ ਉਧਾਰਨੇ ਵਾਸਤੇ ਸਤਿਗੁਰੂ ਜੀ ਨੇ ਸਰੀਰ ਧਾਰਨ ਕੀਤਾ।
ਕਲ ਕੇ ਕਾਲ ਵਿਖੈ ਅਵਤਾਰਾ,
ਇਸ ਕਲੀ ਕਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਹੈ।
ਬਚਨ ਸੋ ਜਿਨ ਕੇ ਭਾਨ ਸਮਾਨਾ,
ਜਿਨ੍ਹਾਂ ਦੇ ਬਚਨ ਸੂਰਜ ਦੇ ਪ੍ਰਕਾਸ਼ ਵਾਂਗੂ ਹਨ।
ਤਮ ਅਗਿਆਨ ਕੀਨ ਹਮ ਹਨ,
ਸਾਡੇ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਉਹਨਾਂ ਨੇ ਕੱਟ ਦਿੱਤਾ ਗਿਆਨ ਰੂਪੀ ਪ੍ਰਕਾਸ਼ ਕਰਕੇ। ਜਿਨ੍ਹਾਂ ਦੇ ਬਚਨ ਸੂਰਜ ਦੇ ਗਿਆਨ ਵਾਂਗੂ, ਸੂਰਜ ਦੇ ਪ੍ਰਕਾਸ਼ ਵਾਂਗੂ ਨੇ, ਜਿਹਨੇ ਸਾਡੇ ਹਿਰਦੇ ਦੇ ਅਗਿਆਨਤਾ ਦੇ ਤਮ ਨੂੰ, ਹਨੇਰੇ ਨੂੰ ਦੂਰ ਕੀਤਾ।
ਮਗ ਬਿਹੰਗ ਕੋ ਜਿਨ ਹੈ ਬਤਾਵਾ,
ਜਿਸ ਨੇ ਸਾਨੂੰ, ਕਿਉਂਕਿ ਭਾਈ ਮਨਸੁਖ ਜੀ ਨੇ ਕਿਹਾ ਸੀ ਸ਼ਿਵਨਾਭ ਦੋ ਰਾਹ ਨੇ, ਦਰਖਤ ਦੇ ਸਿਖਰ ਤੇ ਫਲ ਲੱਗਾ ਹੋਵੇ, ਇੱਕ ਕੀੜੀ ਦਾ ਰਾਹ ਇੱਕ ਪੰਛੀ ਦਾ। ਕੀੜੀ ਵਿਚਾਰੀ ਟੁਰੇਗੀ ਤਣੇ ਤੋਂ ਹੌਲੇ 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 ਹੌਲੇ, ਕਦੋਂ ਪਹੁੰਚੀ ਫਲ ਤਾਈਂ, ਅਤੇ ਜਿਹੜਾ ਪੰਛੀ ਆ ਥੱਲਿਓਂ ਮਾਰਦਾ ਉਡਾਰੀ ਸਿੱਧਾ ਉਹਦੇ ਤੱਕ। ਭਾਈ ਸਾਹਿਬ ਕਹਿੰਦੇ ਸਾਡੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਰਾਹ ਦੱਸਿਆ ਨਾ, ਉਹ ਪੰਛੀ ਵਾਲਾ ਮਾਰਗ ਹੈ, ਉਡਾਰੀ ਮਾਰਦਾ ਹੈ। ਜਿਹੜਾ ਰਾਹ ਤੂੰ ਦੱਸਦਾ ਇਹ ਕੀੜੀ ਦਾ, ਕਦੋਂ ਪਹੁੰਚੀ, ਕਦੋਂ ਉੱਥੇ ਤੱਕ ਗਈ, ਕਰਮ ਕਾਂਡ ਦਾ। ਸਾਡੇ ਸਤਿਗੁਰੂ ਜੀ ਨੇ ਸਾਨੂੰ ਪੰਛੀ ਦਾ ਰਾਹ ਦੱਸਿਆ।
ਫਲ ਕੇ ਨਿਕਟ ਜਾਏ ਸੁਖ ਪਾਵਾ,
ਜਿਹਦੇ ਨਾਲ ਚੱਲ ਕੇ ਅਸੀਂ ਉਸ ਫਲ ਦੇ ਕੋਲ ਪਹੁੰਚ ਕੇ ਸੁਖ ਪਾਇਆ।
ਹਉ ਮੈਂ ਸੰਗ ਕਰਨ ਸਭ ਕਰਮਾ,
ਜਿਹੜੇ ਕਰਮ ਹਉ ਮੈਂ ਨਾਲ ਹੰਕਾਰ ਦੇ ਸਹਿਤ ਕੀਤੇ ਜਾਂਦੇ ਹਨ।
ਜਪ ਤਪ ਵਰਤ ਆਦਿਕ ਜੇ ਧਰਮਾ,
ਜਪ ਤਪ ਵਰਤ ਆਦਿਕ ਜਿੰਨੇ ਧਰਮ ਤੁਸੀਂ ਕਹੇ ਹਨ,
ਸੋ ਕੀਟੀ ਮਗ ਜਾਨੋ ਐਸੇ।
ਉਹ ਕੀੜੀ ਦਾ ਰਸਤਾ, ਉਹ ਕੀੜੀ ਹੌਲੇ ਹੌਲੇ ਟੁਰੇਗੀ, ਉਹਦੇ ਵਾਸਤੇ ਤਾਂ ਨਿਕਾਹ ਜਾਂ ਇੱਕ ਪਾਣੀ ਦਾ ਨਿਕਾਹ ਜਾਂ ਕੋਈ ਰਸਤੇ 'ਚ ਅੜਕਣ ਆ ਗਈ ਉਹ ਤਾਂ ਰੁਕ ਜਾਏਗੀ, ਉਹਨੇ ਤਾਂ ਬਹੁਤ ਦੂਰ, ਉਹਦੇ ਵਾਸਤੇ ਤਾਂ ਉਹ ਫਲ ਮੁਕਤੀ ਦਾ।
ਵਰਨ ਸੁਣਾਵਤ ਹਾਂ ਤੁਝ ਜੈਸੇ,
ਜਿਹੜਾ ਅਸੀਂ ਤੁਹਾਨੂੰ ਵਰਣਨ ਕਰਕੇ ਸੁਣਾਇਆ, ਇਹ ਦੋ ਰਾਹ ਤੁਹਾਨੂੰ ਦੱਸੇ ਨੇ, ਇੱਕ ਪੰਛੀ ਦਾ ਇੱਕ ਕੀੜੀ ਦਾ ਹੈ।
ਕੇਤੇ ਜਨਮ ਕਰਮ ਸ਼ੁਭ ਕਰਹੀ,
ਭਾਈ ਸਾਹਿਬ ਕਹਿੰਦੇ ਰਾਜਾ ਕਈ ਜਨਮ ਬੀਤ ਜਾਣ ਸ਼ੁਭ ਕਰਮ ਕਰਦਿਆਂ,
ਅੰਤਹਿ ਕਰਨ ਮੈਲ ਪੁਨ ਹਰਹੀ,
ਕਹਿੰਦੇ ਫੇਰ ਜਾ ਕੇ ਅੰਤਸ਼ ਕਰਨ ਦੀ ਮੈਲ ਦੂਰ ਹੁੰਦੀ ਹੈ।
ਮਿਲ ਹੈ ਗੁਰੂ ਤਬ ਦੇ ਉਪਦੇਸ਼ਾ,
ਸਤਿਗੁਰੂ ਜੀ ਮਿਲਣ ਤੇ ਗੁਰੂ ਸਾਹਿਬ ਮਿਲ ਕੇ ਉਪਦੇਸ਼ ਦੇਣ,
ਮੋਚਹਿ ਬੰਧਨ ਜਗਤ ਕਲੇਸ਼ਾ,
ਫਿਰ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋਈਦਾ ਜਦੋਂ ਸਤਿਗੁਰੂ ਜੀ ਗਿਆਨ ਸੰਪੰਨ ਉਪਦੇਸ਼ ਦਿੰਦੇ ਨੇ।
ਇਸ ਪ੍ਰਕਾਰ ਪਹੁੰਚੈ ਤਹ ਜਾਈ,
ਉਹ ਇਸ ਪ੍ਰਕਾਰ ਨਾਲ ਉੱਥੇ ਪਹੁੰਚ ਜਾਂਦਾ ਹੈ।
ਫਲ ਰੂਪੀ ਜੋ ਮੁਕਤ ਸੁਣਾਈ,
ਜਿਹੜੀ ਮੁਕਤੀ ਰੂਪੀ ਫਲ ਅਸੀਂ ਤੁਹਾਨੂੰ ਦੱਸਿਆ, ਉਹ ਗੁਰੂ ਦੇ ਉਪਦੇਸ਼ ਨਾਲ ਪੰਛੀ ਬਣ ਕੇ ਸਿੱਧਾ ਹੀ ਉਡਾਰੀ ਮਾਰ ਕੇ ਸਿੱਖ ਪਹੁੰਚ ਜਾਂਦਾ ਹੈ। ਤੋ ਇਸ ਕਰਕੇ ਰਾਜਾ ਸ਼ਿਵਨਾਭ ਇਹ ਗੱਲਾਂ ਆਪਣੇ ਹਿਰਦੇ ਚ ਵਸਾ ਲੈ।
ਹਉ ਮੈਂ ਤਜਨੇ ਕੀ ਬਹੁ ਗਾਥਾ,
ਫਿਰ ਭਾਈ ਮਨ ਸੁਖ ਜੀ ਨੇ ਹਉ ਮੈਂ ਛੱਡਣ ਦੀ ਕਥਾ ਕਹੀ ਕਿ ਹਉ ਮੈਂ ਨਹੀਂ ਰੱਖਣੀ ਰਾਜਾ, ਇਹ ਹਉਮੈ ਨੂੰ ਤਿਆਗਣਾ।
ਉਚਰੀ ਮਨ ਸੁਖ ਨਿਰਪ ਕੇ ਸਾਥਾ,
ਮਨ ਸੁਖ ਦੇ ਨਾਲ ਭਾਈ ਮਨ ਸੁਖ ਨੇ ਰਾਜੇ ਦੇ ਨਾਲ ਇਹ ਗੱਲਬਾਤ ਕੀਤੀ।
ਕਹੀ ਸ਼ਾਹੋ ਕੀ ਬਾਨੀ ਜੋਈ,
ਫਿਰ ਜਿਹੜੀ ਮਨ ਸੁਖ ਨੇ ਬਚਨ ਕਹੇ ਸਨ,
ਸਗਰੋ ਮਰਮ ਭੇਦਗੀ ਸੋਈ,
ਭਾਈ ਮਨ ਸੁਖ ਨੇ ਜਿਹੜੇ ਬਚਨ ਕੀ ਕਹੇ, ਕਹਿੰਦੇ ਜਿਵੇਂ ਕਿਸੇ ਨਿਸ਼ਾਨੇ ਨੂੰ ਕੋਈ ਤੀਰ ਬਿੰਨ ਜਾਂਦਾ ਨਾ, ਏਦਾਂ ਭਾਈ ਮਨ ਸੁਖ ਦੇ ਬਚਨਾਂ ਦਾ ਅਸਰ ਰਾਜੇ ਸ਼ਿਵਨਾਭ ਦੇ ਹਿਰਦੇ ਤੇ ਹੋਇਆ। ਉਹਦੇ ਹਿਰਦੇ ਨੂੰ ਬਿੰਨ ਗਏ ਬਚਨ ਭਾਈ ਸਾਹਿਬ ਦੇ।
ਕਸੀ ਤੁਫੰਗ ਮਾਰੀਏ ਜੈਸੇ,
ਜਿਵੇਂ ਭਰੀ ਹੋਈ ਬੰਦੂਕ ਨੂੰ ਮਾਰੀਏ ਨਾ, ਗੋਲੀ ਚਲਾਈਏ, ਭਰੀ ਹੋਵੇ ਬੰਦੂਕ ਤੇ ਉਹਨੂੰ ਕੱਸ ਕੇ ਉਹਨੂੰ ਗੋਲੀ ਕਰਕੇ ਮਾਰੀਏ ਚਲਾਈਏ।
ਕਾਇਲ ਭਇਓ ਪੁਵਾਲੂ ਤੈਸੇ,
ਕਹਿੰਦੇ ਫਿਰ ਜਿਵੇਂ ਉਹ ਨਿਸ਼ਾਨੇ ਨੂੰ ਵਿੰਨ ਜਾਂਦੀ ਹੈ ਨਾ, ਭਰੀ ਹੋਈ ਬੰਦੂਕ ਚਲਾਈਏ ਤੇ ਉਹ ਨਿਸ਼ਾਨੇ ਨੂੰ ਵਿੰਨ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਰਾਜੇ ਸ਼ਿਵ ਨਾਭ ਦਾ ਹਿਰਦਾ ਵਿੰਨਿਆ ਗਿਆ ਭਾਈ ਮਨ ਸੁਖ ਦੇ ਬਚਨ ਸੁਣ ਕੇ। ਹਾਂਜੀ,
ਛੂਛੀ ਤੁਪ ਕਕਾਓ ਨਹਿ ਕਰਈ,
ਜਿਹੜੀ ਖਾਲੀ ਬੰਦੂਕ ਹੁੰਦੀ ਆ ਨਾ, ਉਹਨੂੰ ਜਿੰਨਾ ਮਰਜ਼ੀ ਘੋੜਾ ਦੱਬੀ ਜਾ, ਉਹ ਨਹੀਂ ਕਿਸੇ ਤੇ ਅਸਰ ਕਰਦੀ, ਉਹ ਕਿਸੇ ਨੂੰ ਘਾਓ ਨਹੀਂ ਦਿੰਦੀ, ਜ਼ਖਮ ਨਹੀਂ ਦਿੰਦੀ।
ਬਿਨਾ ਕਮਾਏ ਸੋ ਐਸ ਉਚਰਈ,
ਇਸੇ ਤਰ੍ਹਾਂ ਜੇ ਕਮਾਏ ਹੀ ਕੀਤੇ ਬਿਨਾ ਬਚਨ ਕਹੀਏ ਨਾ, ਤੇ ਉਹ ਖਾਲੀ ਬੰਦੂਕ ਹੈ, ਜਿੰਨੀ ਮਰਜ਼ੀ ਚਲਾ ਲਓ ਕੋਈ ਅਸਰ ਨਹੀਂ। ਪਰ ਜਿਹੜੇ ਮਹਾਂਪੁਰਸ਼ ਕਮਾਈ ਕਰਕੇ ਬਚਨ ਸੁਣਾਉਂਦੇ ਆ ਨਾ, ਉਹ ਇਸ ਤਰ੍ਹਾਂ ਨੇ ਜਿਵੇਂ ਭਰੀ ਹੋਈ ਬੰਦੂਕ ਦੀ ਗੋਲੀ ਮਾਰਨੀ, ਉਹਨੇ ਤਾਂ ਅਸਰ ਕਰਨਾ ਹੀ ਕਰਨਾ। ਜੇ ਕਮਾਈ ਤੋਂ ਬਿਨਾਂ ਬਚਨ ਕਰੀਏ ਤੇ ਕਮਾਈ ਤੋਂ ਕੀਤੇ ਬਿਨਾਂ ਕਮਾਈ ਤੋਂ ਕੀਤੇ ਬਚਨ ਕਿਸੇ 'ਤੇ ਕੋਈ ਅਸਰ ਨਹੀਂ ਕਰਦੇ। ਗੁਰੂ ਕੇ ਸਿੱਖ ਵਾਸਤੇ ਪਹਿਲਾਂ ਕਮਾਈ ਹੈ ਕਿ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਵੇ, ਕਮਾ ਕੇ ਫਿਰ ਜਿਹੜਾ ਬਚਨ ਕਹੇਗਾ ਉਹ ਅਸਰ ਕਰੇਗਾ। ਜੇ ਆਪ ਨਹੀਂ ਕਮਾਈ ਕੀਤੀ ਤੇ ਫਿਰ ਗੱਲ ਨਹੀਂ ਬਣਨੀ। ਹਾਂਜੀ,
ਗਾਡੀ ਭਰੀ ਚੱਲੈ ਜਿਹ ਥਾਈ,
ਕਹਿੰਦੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਜੇ ਗੱਡਾ ਭਰਿਆ ਹੋਵੇ ਨਾ, ਪੁਰਾਣੇ ਸਮੇਂ 'ਚ ਕੱਚੇ ਰਾਹ ਹੁੰਦੇ ਸੀ ਤੇ ਗੱਡੇ ਭਰ ਕੇ ਜਦੋਂ ਚੱਲਦੇ ਸੀ, ਉਹਨਾਂ ਦੇ ਜਿਹੜੇ ਚੱਕੇ ਹੁੰਦੇ ਸੀ ਉਹ ਲੱਕੜ ਦੇ ਹੁੰਦੇ ਸੀ, ਉਹ ਲੱਕੜ ਦੇ ਪਹੀਏ ਹੁੰਦੇ ਸਨ। ਜਦੋਂ ਉੱਤੇ ਵਜ਼ਨ ਪਾ ਕੇ ਉਹਨੂੰ ਚਲਾਉਂਦੇ ਸੀ ਤੇ ਉਹਦਾ ਜਿਹੜਾ ਪਹੀਆ ਹੁੰਦਾ ਸੀ ਉਹ ਮਿੱਟੀ ਦੇ ਵਿੱਚ ਧਸੀ ਜਾਂਦਾ ਸੀ ਨਾਲ ਨਾਲ। ਹਾਂਜੀ,
ਤੋਰਤ ਤਰਨੀ ਕੋ ਸੋ ਜਾਈ,
ਉਹ ਧਰਤੀ ਨੂੰ ਤੋੜਦਾ ਚੱਲਿਆ ਜਾਂਦਾ ਸੀ, ਜਿਹੜਾ ਉਹ ਪਹੀਆ ਹੁੰਦਾ ਸੀ ਨਾ ਗੱਡੇ ਦਾ, ਉਹ ਮਿੱਟੀ ਦੇ ਵਿੱਚ ਖੁੱਭਦਾ ਚੱਲਿਆ ਜਾਂਦਾ ਜੇ ਉੱਤੇ ਵਜ਼ਨ ਲੱਦਿਆ ਹੁੰਦਾ ਸੀ।
ਛੂਛੀ ਜਾਏ ਉਪਰੇ ਪੋਲੀ,
ਜੇ ਉਹ ਗੱਡਾ ਖਾਲੀ ਹੋਵੇ ਤੇ ਉੱਪਰ ਉੱਪਰ ਹੀ ਲੰਘ ਜਾਂਦਾ ਸੀ, ਉਹ ਜ਼ਮੀਨ ਦੇ ਵਿੱਚ ਨਹੀਂ ਸੀ ਧਸਦਾ। ਹਾਂਜੀ,
ਤਿਉ ਮਨ ਸੁਖ ਕੀ ਜਾਨੋ ਬੋਲੀ,
ਕਹਿੰਦੇ ਇਸੇ ਤਰ੍ਹਾਂ ਜਿਹੜਾ ਭਾਈ ਮਨ ਸੁਖ ਬਚਨ ਕਰ ਰਹੇ ਨੇ ਨਾ, ਉਹ ਕਮਾਈ ਵਾਲੇ ਬਚਨ ਨੇ, ਉਹ ਆਪ ਕਮਾਏ ਆ ਉਹਨਾਂ ਨੇ, ਉਹ ਇਸ ਤਰ੍ਹਾਂ ਅਸਰ ਕਰ ਰਹੇ ਨੇ ਜਿਵੇਂ ਭਰਿਆ ਗੱਡਾ ਜ਼ਮੀਨ ਤੋਂ ਲੰਘਦਾ ਤੇ ਧਸ ਜਾਂਦਾ ਨਾ ਮਿੱਟੀ ਵਿੱਚ, ਉਹ ਇਸ ਤਰ੍ਹਾਂ ਦੇ ਬਚਨ ਨੇ ਭਾਈ ਮਨ ਸੁਖ ਦੇ। ਤੇ ਜੇ ਕੋਈ ਕਮਾਈ ਤੋਂ ਬਿਨਾਂ ਇਹ ਬਚਨ ਕਰੇ, ਉਹਦੇ ਕਹੇ ਹੋਏ ਬੋਲਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹਦਾ ਕੋਈ ਪ੍ਰਭਾਵ ਨਹੀਂ ਪੈਂਦਾ।
ਗੁਰਮੁਖ ਮਨ ਸੁਖ ਕੀ ਸ਼ੁਭ ਬਾਣੀ,
ਭਾਈ ਮਨ ਸੁਖ ਜੀ ਜੋ ਗੁਰਮੁਖ ਨੇ ਉਹਨਾਂ ਦੀ ਇਹ ਪਵਿੱਤਰ ਬਾਣੀ ਹੈ।
ਨੀਕੇ ਨਿਰਪ ਕਹਿ ਮਨ ਮੈਂ ਮਾਨੀ,
ਰਾਜੇ ਸ਼ਿਵ ਨਾਭ ਨੇ ਚੰਗੀ ਤਰ੍ਹਾਂ ਆਪਣੇ ਮਨ 'ਚ ਮੰਨ ਲਈ, ਕਬੂਲ ਕਰ ਲਈ।
ਸੁਣ ਬਚ ਹੋਵੇ ਸ਼ਿਵ ਨਾਭ ਅਚੰਭਾ,
ਸੁਣ ਕੇ ਰਾਜਾ ਸ਼ਿਵ ਨਾਭ ਇਕਦਮ ਅਚੰਭਾ ਹੋ ਗਿਆ, ਹੈਰਾਨ ਹੋ ਗਿਆ।
ਜਾਨੀ ਮਨ ਇਹ ਕਹਿਤ ਅਦੰਭਾ,
ਜਾਣ ਗਿਆ ਕਿ ਜਿਹੜੇ ਬਚਨ ਭਾਈ ਸਾਹਿਬ ਨੇ ਕਹੇ ਨੇ ਇਹ ਬਿਲਕੁਲ ਦਰੁਸਤ ਤੇ ਦੰਭ ਤੋਂ ਰਹਿਤ ਹਨ।
ਇਸ ਕੋ ਮਿਲਿਓ ਗੁਰੂ ਕੋ ਪੂਰਾ,
ਸਮਝ ਗਿਆ ਕਿ ਇਹਨੂੰ ਕੋਈ ਪੂਰਾ ਵਲੀ ਗੁਰੂ ਮਿਲਿਆ। ਫਲ ਨੂੰ ਵੇਖ ਕੇ ਦਰਖਤ ਦਾ ਅੰਦਾਜ਼ਾ ਲੱਗਦਾ, ਕਹਿੰਦਾ ਹੈ ਜਾਪਦਾ ਹੈ ਇਹਨੂੰ ਕੋਈ ਪੂਰਨ ਵਲੀ ਗੁਰੂ ਮਿਲਿਆ ਹੋਇਆ।
ਪਾਇਓ ਗਿਆਨ ਕੀਓ ਪਰਮ ਦੂਰਾ,
ਇਹਨੇ ਗਿਆਨ ਪ੍ਰਾਪਤ ਕਰ ਲਿਆ ਔਰ ਇਹਦੇ ਅੰਦਰੋਂ ਭਰਮ ਦੂਰ ਹੋ ਗਿਆ।
ਅਸ ਵਿਚਾਰ ਕਰ ਬੋਲਿਓ ਬਾਣੀ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਬੋਲਿਆ ਰਾਜਾ ਸ਼ਿਵ ਨਾਭ, ਕਹਿਣ ਲੱਗਾ
ਧੰਨ ਸ਼ਾਹੋ ਸੁਮਤੇ ਗੁਣ ਖਾਨੀ,
ਕਹਿਣ ਲੱਗਾ ਹੇ ਸ਼ਾਹ ਜੀ ਤੁਸੀਂ ਧੰਨ ਹੋ, ਹੇ ਸ਼ਾਹ ਜੀ ਤੁਸੀਂ ਧੰਨ ਹੋ, ਸ੍ਰੇਸ਼ਟ ਮਤਾਂ ਨੂੰ ਧਾਰਨ ਕਰਨ ਵਾਲੇ ਗੁਣਾਂ ਦੀ ਖਾਨ ਹੋ।
ਕੌਣ ਗੁਰੂ ਤਵ ਨਾਮ ਅਲਾਵ ਹੋ,
ਦੱਸੋ ਕਾਂ ਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ, ਉਹਨਾਂ ਨਾਮ ਵੀ ਮੈਨੂੰ ਦੱਸੋ।
ਤਿਨ ਕੀ ਬਾਣੀ ਬਹਰ ਸੁਣਾਵ ਹੋ,
ਫਿਰ ਮੈਨੂੰ ਉਹਨਾਂ ਦੀ ਬਾਣੀ ਸੁਣਾਓ ਜਿਹੜੇ ਤੁਹਾਡੇ ਗੁਰੂ ਨੇ ਉਚਾਰਨ ਕੀਤੀ ਹੈ।
ਜਿਹ ਕਹਿ ਨਿਕਟ ਵਿਵੇਕ ਕਹਿ ਪਾਵਾ,
ਜਿਹਨਾਂ ਕੋਲੋਂ ਤੁਸੀਂ ਇਹ ਵਿਵੇਕ ਪ੍ਰਾਪਤ ਕੀਤਾ, ਇਹ ਗਿਆਨ ਪ੍ਰਾਪਤ ਕੀਤਾ ਹੈ।
ਕੋ ਅਸ ਕਲ ਮਹਿ ਜਗ ਪ੍ਰਗਟਾਵਾ,
ਕੌਣ ਐਸਾ ਕਲੀ ਕਾਲ ਦੇ ਵਿੱਚ ਜਿਹੜਾ ਪ੍ਰਗਟ ਹੋਇਆ।
ਸੁਣ ਨਰੇਸ਼ ਕੇ ਮਨ ਸੁਖ ਬੈਨਾ,
ਭਾਈ ਮਨ ਸੁਖ ਮੁਰਖ ਜੀ ਨੇ ਜਦੋਂ ਰਾਜੇ ਦੇ ਇਹ ਬਚਨ ਸੁਣੇ
ਕਹੇ ਓ ਨਾਮ ਸ਼੍ਰੀ ਗੁਰ ਗੁਣ ਐਨਾ,
ਭਾਈ ਮਨ ਸੁਖ ਜੀ ਨੇ ਗੁਣਾਂ ਦੀ ਖਾਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣਾਇਆ।
ਸ਼੍ਰੀ ਨਾਨਕ ਸਭ ਪਾਤਿਕ ਹਾਰੀ,
ਆਖਿਆ ਹੇ ਰਾਜਾ ਸ਼ਿਵ ਨਾਭ ਸੁਣ, ਮੇਰੇ ਗੁਰੂ ਦਾ ਨਾਮ ਕੀ ਹੈ? ਮੇਰੇ ਸਤਿਗੁਰੂ ਜੀ ਦਾ ਨਾਮ ਹੈ ਧੰਨ 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 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸਤਿ ਸ੍ਰੀ ਅਕਾਲ।
ਜਿਹੜੇ ਸਾਰੇ ਪਾਤਕਾਂ ਨੂੰ ਸਾਰਿਆਂ ਪਾਪਾਂ ਨੂੰ ਨਾਸ਼ ਕਰ ਦਿੰਦੇ ਹੈ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਐਸਾ ਹੈ ਹੇ ਰਾਜਾ, ਜਿਹੜਾ ਉਹਨਾਂ ਦਾ ਨਾਂ ਲੈਂਦਾ ਉਹਨਾਂ ਦੇ ਸਾਰੇ ਪਾਪ ਹਰੇ ਜਾਂਦੇ ਹਨ।
ਅਸ ਕਹਿ ਪ੍ਰੇਮ ਵੱਡਿਓ ਔਰ ਭਾਰੀ,
ਇਦਾਂ ਕਹਿ ਕੇ ਭਾਈ ਮਨ ਸੁਖ ਦੇ ਹਿਰਦੇ ਚ ਸਤਿਗੁਰਾਂ ਦਾ ਪ੍ਰੇਮ ਵਧਿਆ।
ਗਦ ਗਦ ਬਾਣੀ ਭੁੱਲ ਕੇ ਅੰਗਾ,
ਜਦੋਂ ਆਖਿਆ ਨਾ ਮੇਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਹਨ, ਇਹ ਕਹਿੰਦਿਆਂ ਭਾਈ ਮਨ ਸੁਖ ਦਾ ਗਲਾ ਰੁਕ ਗਿਆ, ਕੰਠ ਰੁਕ ਗਿਆ, ਨੇਤਰ ਸਜਲ ਹੋ ਗਏ,
ਲੋਚਨ ਛਾਵਾ ਨੀਰ ਉਮੰਗਾ।
ਪ੍ਰੇਮ ਨਾਲ ਮਹਾਰਾਜ ਜੀ ਦੇ ਸਤਿਗੁਰਾਂ ਦੇ ਪ੍ਰੇਮ ਨਾਲ ਨੇਤਰਾਂ ਚ ਜਲ ਦੀ ਤਤੀਰੀ ਵਹਿ ਤੁਰੀ, ਨੇਤਰਾਂ ਵਿੱਚੋਂ ਅਸ਼ਰੂ ਧਾਰਾ ਵਹਿ ਤੁਰੀ।
ਕਿਤਿਕ ਕਾਲ ਮਹਿ ਧਰ ਕਰ ਧੀਰਾ,
ਕੁਝ ਸਮੇਂ ਬਾਅਦ ਬੋਲ ਨਹੀਂ ਸਕੇ, ਸਤਿਗੁਰੂ ਜੀ ਦਾ ਨਾਂ ਲੈ ਕੇ ਹੀ ਇਹੋ ਜਿਹਾ ਪ੍ਰੇਮ ਹਿਰਦੇ ਚੁੰਮ ਗਿਆ ਕਿ ਨੇਤਰ ਸਜਲ, ਕੰਠ ਰੁਕ ਗਿਆ। ਫਿਰ ਕੁਝ ਸਮੇਂ ਬਾਅਦ ਹੌਸਲਾ ਜਿਹਾ ਕਰਕੇ ਧੀਰਜ ਕਰਕੇ ਭਾਈ ਮਨ ਸੁਖ ਜੀ ਬੋਲੇ,
ਗੁਰਬਾਣੀ ਪੜ ਗੁਨੀ ਗਹੀਰਾ।
ਫਿਰ ਸਤਿਗੁਰਾਂ ਦੀ ਬਾਣੀ ਪੜ੍ਹਨ ਲੱਗੇ, ਕਿਉਂਕਿ ਜਦੋਂ ਭਾਈ ਸਾਹਿਬ ਗਏ ਨੇ ਨਾ ਸੁਲਤਾਨਪੁਰ ਸਾਹਿਬ ਤੋਂ ਆਗਿਆ ਲੈ ਕੇ ਜਾਣ ਵੇਲੇ ਉਹਨਾਂ ਸਤਿਗੁਰਾਂ ਦੇ ਕੋਲੋਂ ਸ਼ਬਦ ਲਿਖੇ ਗੁਰਬਾਣੀ ਦੇ, ਅਤੇ ਉਹ ਸ਼ਬਦਾਂ ਦੀ ਪੋਥੀ ਬਣਾ ਕੇ ਲੈ ਗਏ, ਨਾਲ ਰੋਜ਼ ਉਹਦਾ ਨਿਤਨੇਮ ਕਰਦੇ ਸੀ। ਤੋ ਜਦੋਂ ਰਾਜੇ ਸ਼ਿਵਨਾਭ ਨੇ ਕਿਹਾ ਨਾ ਮੈਨੂੰ ਬਾਣੀ ਸੁਣਾਓ ਤੁਹਾਡੇ ਗੁਰੂ ਦੀ, ਤਾਂ ਫਿਰ ਭਾਈ ਮਨ ਸੁਖ ਜੀ ਨੇ ਗੁਰਬਾਣੀ ਸੁਣਾਈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਅੰਮ੍ਰਿਤ ਬਚਨ ਸਨ ਉਹ ਸੁਣਾਏ।
ਪਰਮ ਪ੍ਰੇਮ ਭੂਪਤ ਉਪਜਾਵਾ,
ਰਾਜੇ ਦੇ ਮਨ ਵਿੱਚ ਵੀ ਪਰਮ ਪ੍ਰੇਮ ਉਪਜਾਇਆ। ਖਾਲਸਾ ਜੀ, ਇੱਕ ਮਹਾਂਪੁਰਸ਼ ਵਿੱਚ ਇਹੀ ਕਲਾ ਹੁੰਦੀ ਹੈ, ਜਿਹੜਾ ਉਹਦੀ ਸੰਗਤ ਕਰਦਾ ਉਹਨੂੰ ਆਪਣੇ ਵਰਗਾ ਕਰ ਲੈਂਦਾ ਹੈ, ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ।
ਦਰਸ਼ਨ ਕਰਨ ਹੇਤ ਉਮਗਾਵਾ,
ਰਾਜੇ ਸ਼ਿਵਨਾਭ ਦੇ ਮਨ 'ਚ ਇੰਨਾ ਪ੍ਰੇਮ ਜਾਗਿਆ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਉਮਗ ਜਾਗੀ।
ਸੁਣ ਸ਼੍ਰੀ ਗੁਰ ਕੇ ਬਚਨ ਅਨੂਪਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਗੁਰਬਾਣੀ ਸੁਣੀ,
ਮਨ ਸੁਖ ਸੋ ਬੋਲਿਓ ਤਬ ਭੂਪਾ।
ਰਾਜਾ ਬੋਲਿਆ ਭਾਈ ਮਨ ਸੁਖ ਨੂੰ ਕਹਿਣ ਲੱਗਾ,
ਮੁਝ ਕੋ ਦਰਸ਼ਨ ਦੇਹੋ ਕਰਾਈ।
ਕਹਿਣ ਲੱਗਾ ਹੇ ਸ਼ਾਹ, ਹੇ ਭਾਈ ਮਨ ਸੁਖ, ਮੈਨੂੰ ਵੀ ਆਪਣੇ ਸਾਹਿਬ ਦੇ ਦਰਸ਼ਨ ਕਰਾ, ਮੈਨੂੰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ।
ਕਰ ਉਪਕਾਰ ਦੀਨ ਕੀ ਨਿਆਈ,
ਮੈਂ ਦੀਨ ਹਾਂ ਨਿਮਾਣਾ ਹਾਂ, ਮੇਰੇ ਤੇ ਪਰ ਉਪਕਾਰ ਕਰ ਦਿਓ।
ਜਿਸ ਪ੍ਰਕਾਰ ਸ਼੍ਰੀ ਨਾਨਕ ਪੂਰਨ,
ਜਿਸ ਪ੍ਰਕਾਰ ਪੂਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ,
ਮਿਲ ਹੈ ਉਪਾਏ ਕਰੋ ਸੋ ਤੂਰਨ,
ਦੱਸ ਮੈਂ ਕੀ ਉਪਾਅ ਕਰਾਂ ਕਿ ਉਹ ਮੈਨੂੰ ਮਿਲ ਪੈਣ।
ਕਵਨੋ ਮੈਂ ਅਬ ਤੁਮਰੇ ਸੰਗਾ,
ਭਾਈ ਮਨ ਸੁਖ ਮੈਂ ਹੁਣ ਤੇਰੇ ਨਾਲ ਹੀ ਚੱਲਾਂਗਾ।
ਤਜ ਕਰ ਦੇਸ਼ ਰਾਜ ਸਰਬੰਗਾ,
ਮੈਂ ਸਾਰਾ ਦੇਸ਼ ਸਾਰਾ ਰਾਜ ਸਭ ਕੁਝ ਛੱਡ ਕੇ ਤੇਰੇ ਨਾਲ ਚੱਲਾਂਗਾ।
ਕਰ ਕੈ ਦਰਸ਼ਨ ਭਰਮ ਮਿਟਾਵੋ,
ਔਰ ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣਾ ਭਰਮ ਦੂਰ ਕਰਾਂਗਾ, ਆਪਣਾ ਭਰਮ ਮਿਟਾਵਾਂਗਾ।
ਲੈ ਉਪਦੇਸ਼ ਭਰਮ ਪਦ ਪਾਵੋ,
ਔਰ ਉਹਨਾਂ ਪਾਸੋਂ ਉਪਦੇਸ਼ ਲੈ ਕੇ ਪਰਮ ਪਦਵੀ ਪ੍ਰਾਪਤ ਕਰਾਂਗਾ।
ਜਿਨਕੇ ਬਚਨ ਚੁਬੇ ਮਨ ਮੇਰੇ,
ਜਿਨ੍ਹਾਂ ਦੇ ਅੰਮ੍ਰਿਤ ਬਚਨ ਮੇਰੇ ਹਿਰਦੇ ਨੂੰ ਵਿੰਨ ਗਏ ਹਨ।
ਸ਼ਾਂਤ ਨਾ ਆਵਤ ਬਿਨ ਅਬ ਹੇਰੇ,
ਹੁਣ ਮੈਨੂੰ ਉਦੋਂ ਤਾਂ ਹੀ ਸ਼ਾਂਤੀ ਨਹੀਂ ਜੇ ਮਿਲਣੀ ਜਦੋਂ ਤੱਕ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਲੈਂਦਾ।
ਬਨਜ ਨਿਕਟ ਹੈ ਤੁਮਰੇ ਜੇਤੋ,
ਤੇਰੇ ਕੋਲ ਜਿੰਨਾ ਤੂੰ ਵਪਾਰ ਦਾ ਸਮਾਨ ਲਿਆਇਆ, ਵਪਾਰ ਕਰਨ ਆਇਆ ਨਾ, ਵੇਚਣ ਆਇਆ ਸਮਾਨ, ਜਿੰਨਾ ਵੀ ਲੈ ਕੇ ਆਇਆ,
ਸੌਦਾ ਕਰੋ ਸਦਨ ਮਮ ਤੇ ਤੋ,
ਉਹਦੇ ਪੈਸੇ ਮੇਰੇ ਕੋਲੋਂ ਲੈ ਲੈ, ਮੈਂ ਖਰੀਦ ਲੈਣਾ, ਤੂੰ ਛੇਤੀ ਨਿਬੇੜ ਇਸ ਕੰਮ ਨੂੰ। ਜਿੰਨਾ ਸੌਦਾ ਲਿਆਇਆ ਉਹ ਲਿਆ ਇੱਥੇ ਮੈਂ ਆਪਣੇ ਘਰ ਖਰੀਦ ਲੈਣਾ।
ਗਮਨੋ ਪੁਨ ਲੈ ਬਿਲਮਨ ਲਗਾਵੋ,
ਚੱਲ ਆਪਾਂ ਚੱਲੀਏ, ਛੇਤੀ ਦੇਰੀ ਨਾ ਕਰ, ਮੈਨੂੰ ਸਾਹਿਬ ਦੇ ਦਰਸ਼ਨ ਕਰਾ।
ਜਹ ਸ਼੍ਰੀ ਨਾਨਕ ਤਹਾ ਪੁਚਾਵੋ,
ਮੈਨੂੰ ਉੱਥੇ ਲੈ ਚੱਲੋ ਜਿੱਥੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਹਨ।
ਜਗਿਓ ਪ੍ਰੇਮ ਭੂਪਤ ਵੱਡ ਭਾਗੀ,
ਵੱਡਿਆਂ ਭਾਗਾਂ ਵਾਲੇ ਰਾਜੇ ਸ਼ਿਵ ਨਾਭ ਦੇ ਅੰਦਰ ਪ੍ਰੇਮ ਜਾਗ ਪਿਆ।
ਭਿਖ ਮਨ ਸੁਖ ਬੋਲਿਓ ਅਨੁਰਾਗੀ,
ਭਾਈ ਮਨ ਸੁਖ ਨੇ ਵੇਖਿਆ ਕਿ ਇਹਦੇ ਅੰਦਰ ਪ੍ਰੇਮ ਜਾਗਿਆ।
ਇਸ ਪ੍ਰਕਾਰ ਨੇ ਕਰੋ ਰਜਾਨਾ,
ਕਹਿਣ ਲੱਗੇ ਹੇ ਰਾਜਾ ਇਸ ਤਰ੍ਹਾਂ ਨਹੀਂ ਕਰੀਦਾ।
ਤਜ ਕਰ ਦੇਸ਼ ਨਾ ਬਿਨੈ ਪਿਆਨਾ,
ਤੂੰ ਆਪਣਾ ਦੇਸ਼ ਛੱਡ ਕੇ ਰਾਜ ਛੱਡ ਕੇ ਨਾ ਜਾਈ।
ਜੇ ਤੂੰ ਚੱਲੋ ਸੰਗ ਤੇ ਦੇਸ਼ਾ,
ਜੇ ਤੂੰ ਮੇਰੇ ਨਾਲ ਚੱਲੇਗਾ ਉਸ ਦੇਸ਼ ਵਿੱਚ,
ਬਹੁ ਦਿਨ ਮੈਂ ਦਰਸੈ ਜਗਤੇਸ਼ਾ,
ਪਤਾ ਨੀ ਰਾਹ ਚ ਕਿੰਨੇ ਦਿਨ ਲੱਗਣ, ਕਿੰਨੇ ਦਿਨਾਂ ਤਾਈ ਉੱਥੇ ਪਹੁੰਚੀਏ, ਬੜੇ ਦਿਨ ਲੱਗ ਜਾਣਗੇ।
ਇਹਾਂ ਪ੍ਰੇਮ ਕਰ ਚਿਤ ਵਹਿ ਮਨ ਮੈਂ,
ਜੇ ਤੂੰ ਇੱਥੇ ਬੈਠਿਆ ਪ੍ਰੇਮ ਨਾਲ ਉਹਨਾਂ ਨੂੰ ਯਾਦ ਕਰੇ, ਉਹਨਾਂ ਨੂੰ ਧਿਆਵੇਂ,
ਦਰਸ਼ਨ ਦੇਖੇ ਥੋੜਨ ਦਿਨ ਮੈਂ,
ਤੇ ਉਹ ਛੇਤੀ ਆ ਜਾਣਗੇ, ਥੋੜੇ ਦਿਨਾਂ ਚ ਆ ਜਾਣਗੇ ਤੇਰੇ ਕੋਲ। ਤੂੰ ਆਪ ਜਾਵੇਂਗਾ ਸਮਾਂ ਲੱਗੇਗਾ, ਪਰ ਇੱਥੇ ਬੈਠਿਆਂ ਪ੍ਰੇਮ ਨਾਲ ਰਾਧੇਗਾ ਤੇ ਤੇਰਾ ਪ੍ਰੇਮ ਵੇਖ ਕੇ ਉਹ ਛੇਤੀ ਆ ਜਾਣਗੇ।
ਸ਼੍ਰੀ ਨਾਨਕ ਜੀ ਅੰਤਰ ਜਾਮੀ,
ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੰਤਰ ਜਾਮੀ ਨੇ, ਦਿਲਾਂ ਦੀਆਂ ਜਾਣਦੇ ਨੇ।
ਸਰਬ ਥਾਨ ਗਿਆਤਾ ਜਗ ਸਵਾਮੀ,
ਉਹ ਸਰਬ ਥਾਵਾਂ ਦੇ ਗਿਆਤਾ ਨੇ, ਜਾਣੀ ਜਾਣਦੇ ਸਵਾਮੀ ਨੇ।
ਪੂਰਨ ਪ੍ਰੇਮ ਦੇਖ ਕਰ ਤੇਰਾ,
ਤੇਰੇ ਅੰਦਰ ਦਾ ਪੂਰਨ ਪ੍ਰੇਮ ਵੇਖ ਕੇ,
ਦਰਸ਼ਨ ਦੇਹੇ ਆਏ ਬਿਨ ਦੇਰਾ,
ਰਾਜਨ ਉਹ ਆਉਣਗੇ ਬਿਨਾਂ ਦੇਰੀ ਤੋਂ ਆ ਕੇ ਦਰਸ਼ਨ ਦੇਣਗੇ।
ਕਹਿਤ ਨਿਰਪਤ ਪਰਖੋ ਕਿਸ ਭਾਂਤੀ,
ਰਾਜਾ ਸ਼ਿਵ ਨਾਭ ਬੋਲਿਆ, ਕਹਿਣ ਲੱਗਾ ਮਹਾਰਾਜ, ਭਾਈ ਮਨ ਸੁਖ ਜੀ ਇਹ ਦੱਸੋ ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ, ਪਰਖਾਂਗਾ ਕਿਵੇਂ।
ਮੁਝੇ ਬਤਾਵੋ ਗੋਤ ਸੁਜਾਤੀ,
ਮੈਨੂੰ ਦੱਸ ਦਿਓ ਉਹਨਾਂ ਦੇ ਨਾਮ ਬਾਰੇ, ਗੋਤ ਬਾਰੇ,
ਕਿਸ ਪ੍ਰਕਾਰ ਕੋ ਵੇਖ ਸ਼ਰੀਰਾ,
ਉਹਨਾਂ ਦਾ ਸਵਰੂਪ ਕਿਹੋ ਜਿਹਾ ਹੈ, ਉਹਨਾਂ ਦਾ ਭੇਖ ਕਿਹੋ ਜਿਹਾ, ਕਿਸ ਤਰ੍ਹਾਂ ਦਾ ਸਵਰੂਪ ਹੈ।
ਕੌਣ ਨਗਰ ਰਹਿ ਗੁਨੀ ਗਹੀਰਾ,
ਕਿਹੜਾ ਨਗਰ ਹੈ ਉਹਨਾਂ ਦਾ, ਕਿਸ ਨਗਰ ਦੇ ਵਾਸੀ ਨੇ।
ਸੁਣ ਮਨ ਸੁਖ ਨੇ ਬਚਨ ਉਚਾਰਾ,
ਸੁਣ ਕੇ ਭਾਈ ਮਨ ਸੁਖ ਜੀ ਬੋਲੇ,
ਤਿਨ ਕੋ ਪਰਖਣ ਦੁਸ਼ਤਰ ਪਹਾਰਾ,
ਕਹਿਣ ਲੱਗੇ ਉਹਨਾਂ ਨੂੰ ਪਰਖਣਾ ਬੜਾ ਔਖਾ ਜੇ, ਉਹਨਾਂ ਨੂੰ ਪਰਖਣਾ ਹੇ ਰਾਜਾ ਬੜਾ ਔਖਾ ਹੈ।
ਬੇਦੀ ਬੰਸ ਖੱਤਰੀ ਜਾਤੀ,
ਆ ਜੇ ਸੰਸਾਰੀ ਤੌਰ ਤੇ ਵੇਖੇ ਤੇ ਬੇਦੀ ਹਨ ਉਹ ਖੱਤਰੀ, ਉਹਨਾਂ ਦਾ ਵੰਸ਼ ਹੈ।
ਜਨਮਪੁਰੀ ਤਲਵੰਡੀ ਖਿਆਤੀ,
ਔਰ ਉਹਨਾਂ ਦੇ ਸਰੀਰ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਹੋਇਆ ਹੈ।
ਕ੍ਰਿਤ ਕਰੀ ਕਛਪੁਰ ਸੁਲਤਾਨਾ,
ਕੁਝ ਸਮਾਂ ਉਹਨਾਂ ਨੇ ਮੋਦੀ ਖਾਨੇ ਦਾ ਕੰਮ ਕੀਤਾ ਸੁਲਤਾਨਪੁਰ ਸਾਹਿਬ,
ਅਬ ਤਜ ਦੀਨੋ ਮੋਦੀ ਖਾਨਾ,
ਹੁਣ ਉਹਨਾਂ ਨੇ ਉਹ ਮੋਦੀ ਖਾਨਾ ਵੀ ਛੱਡ ਦਿੱਤਾ।
ਭੇਖ ਅਤੀਤਨ ਕਾ ਕਰ ਬੈਸੇ,
ਉਹ ਅਤੀਤ ਭੇਖ ਧਾਰਨ ਕਰਕੇ ਬੈਠੇ ਨੇ।
ਸਾਂਗ ਕਰਤ ਮਾਇਕ ਨਰ ਜੈਸੇ,
ਜਿਵੇਂ ਕੋਈ ਮਾਇਆਵੀ ਨਰ ਸਾਂਗ ਕਰਦਾ ਨਾ, ਏਦਾਂ ਦਾ ਸਾਂਗ ਕਰਦੇ ਨੇ, ਕੌਤਕ ਕਰਦੇ ਨੇ।
ਇਹ ਸਭ ਪਤੇ ਲੀਨ ਲਿਖ ਭੂਪਾ,
ਰਾਜੇ ਨੇ ਸਾਰਾ ਕੁਝ ਲਿਖ ਲਿਆ ਆਪਣੇ ਕਾਗਜ਼ ਤੇ।
ਜਿਹ ਉਰ ਜਾਗੇ ਉਹ ਪ੍ਰੇਮ ਅਨੂਪਾ,
ਜਿਹਦੇ ਹਿਰਦੇ ਚ ਸਤਿਗੁਰਾਂ ਦਾ ਪਰਮ ਪ੍ਰੇਮ ਜਾਗਿਆ ਹੋਇਆ।
ਮਨ ਸੁਖ ਕੋ ਬੂਜੀ ਗੁਣ ਖਾਨੀ,
ਫਿਰ ਭਾਈ ਮਨ ਸੁਖ ਜੀ ਨੂੰ ਪੁੱਛਿਆ,
ਲਿਖੀ ਮਨੋਹਰ ਸ਼੍ਰੀ ਗੁਰਬਾਣੀ,
ਆਖਿਆ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਮਨ ਸੁਖ ਜੀ ਮੈਨੂੰ ਵੀ ਲਿਖਾ ਦਿਓ। ਰਾਜੇ ਸ਼ਿਵ ਨਾਭ ਨੇ ਵੀ ਉਹ ਸ਼ਬਦ ਆਪਣੇ ਕੋਲ ਲਿਖ ਲਏ।
ਰਹਿਓ ਜੀਤੇ ਦਿਨ ਨਗਰ ਮਜਹਾਰਾ,
ਜਿੰਨੇ ਦਿਨ ਭਾਈ ਮਨ ਸੁਖ ਜੀ ਸਿੰਗਲਾ ਦੀਪ ਰਹੇ,
ਨਿਤ ਨਰੇਸ਼ ਕਹਿ ਜਾਏ ਅਗਾਰਾ,
ਰੋਜ਼ ਰਾਜੇ ਨੂੰ ਜਾ ਕੇ ਮਿਲਦੇ, ਰੋਜ਼ ਚਰਚਾ ਹੁੰਦੀ, ਰੋਜ਼ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਹੁੰਦੀਆਂ, ਰੋਜ਼ ਗੁਰੂ ਨਾਨਕ ਸਾਹਿਬ ਦੀ ਕਥਾ ਹੁੰਦੀ।
ਮਹਿਮਾ ਸ਼੍ਰੀ ਨਾਨਕ ਕੀ ਭਾਖੈ,
ਭਾਈ ਮਨ ਸੁਖ ਜੀ ਗੁਰੂ ਸਾਹਿਬ ਦੀ ਮਹਿਮਾ ਸੁਣਾਉਂਦੇ, ਰਾਜਾ ਸ਼ਿਵ ਨਾਭ ਸੁਣਦਾ,
ਤਿਉਂ ਤਿਉਂ ਨਿਰਪਕੋ ਮਨ ਅਭਿਲਾਖੈ,
ਜਿਵੇਂ ਜਿਵੇਂ ਸਤਿਗੁਰਾਂ ਦੀ ਮਹਿਮਾ ਸੁਣਦਾ ਰਾਜਾ, ਤਿਵੇਂ ਤਿਵੇਂ ਦੇ ਮਨ ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਹੋਰ ਭੁਲਾਖਾ ਜਾਗਦੀ ਹੈ।
ਜਬ ਨਿਜ ਬਨਜ ਸਰਬ ਕਰ ਲੀਨਾ,
ਇਧਰ ਭਾਈ ਮਨ ਸੁਖ ਨੇ ਜਦੋਂ ਸਾਰਾ ਵਪਾਰ ਕਰ ਲਿਆ,
ਸਭਨੇ ਉਹ ਨਿਕਟ ਭੂਪ ਪਰ ਬੀਨਾ,
ਫਿਰ ਜਾਣ ਤੋਂ ਪਹਿਲਾਂ ਰਾਜੇ ਸ਼ਿਵਨਾਭ ਨੂੰ ਭਾਈ ਮਨ ਸੁਖ ਜੀ ਮਿਲਣ ਗਏ।
ਬੰਦ ਹੱਥ ਕਹਿੰਦੇ ਹੋ ਨਿਦੇਸ਼ਾ,
ਭਾਈ ਮਨ ਸੁਖ ਨੇ ਹੱਥ ਜੋੜੇ ਆਖਿਆ, ਹੇ ਰਾਜਾ ਸ਼ਿਵਨਾਭ ਹੁਣ ਮੈਨੂੰ ਆਗਿਆ ਦਿਓ,
ਚੱਲਿਓ ਚਹਿਤ ਹਾਂ ਅਬ ਨਿਜ ਦੇਸ਼ਾ,
ਮੈਂ ਆਪਣੇ ਦੇਸ਼ ਵਾਪਸ ਪਰਤਣ ਲੱਗਾ ਹਾਂ।
ਸੁਣ ਭੂਪਤ ਨੇ ਕੀਨ ਸੁਨੇਹਾ,
ਸੁਣ ਕੇ ਰਾਜੇ ਸ਼ਿਵਨਾਭ ਨੇ ਬੜਾ ਹੀ ਸਨੇਹ ਕੀਤਾ, ਬੜਾ ਹੀ ਪ੍ਰੇਮ ਕੀਤਾ।
ਜੈਸੇ ਕਰੈ ਜੀਵ ਸੰਗ ਦੇਹਾ,
ਜਿਵੇਂ ਜੀਵ ਤੇ ਇਸ ਦੇਹ ਦਾ ਸੰਗ ਪ੍ਰੇਮ ਹੁੰਦਾ ਹੈ ਨਾ, ਏਦਾਂ ਨੇ ਕੀਤਾ ਰਾਜੇ ਸ਼ਿਵਨਾਭ ਨੇ।
ਕਹਿਤ ਪਯੋ ਉਪਕਾਰ ਸੋ ਤੇਰੋ,
ਕਹਿਣ ਲੱਗਾ ਹੇ ਭਾਈ ਮਨ ਸੁਖ, ਤੇਰਾ ਇਹ ਬੜਾ ਵੱਡਾ ਉਪਕਾਰ ਹੈ ਮੇਰੇ ਤੇ।
ਜੇ ਕਿਰਤਾਰਥ ਹੋਵੇ ਤਨ ਮੇਰੋ,
ਜਿਹਦੇ ਨਾਲ ਮੇਰਾ ਇਹ ਤਨ ਕਿਰਤਾਰਥ ਹੋ ਗਿਆ ਹੋ ਜਾਵੇਗਾ,
ਕਹਿ ਨਾ ਸਕੋ ਮੈਂ ਤੋਰ ਵਡਾਈ,
ਮੈਂ ਤੇਰੀ ਵਡਿਆਈ ਕਹਿ ਨਹੀਂ ਸਕਦਾ।
ਜਬੈ ਕਿਰਪਾਲ ਮੁਝੈ ਮੁਝ ਤਾਈ,
ਹਾਂ ਜਦੋਂ ਮੇਰੇ ਸਾਹਿਬ ਜੀ ਆ ਕੇ ਮੈਨੂੰ ਮਿਲਣਗੇ ਨਾ, ਹੇ ਭਾਈ ਮਨ ਸੁਖ, ਸਤਿਗੁਰਾਂ ਨੂੰ ਮਿਲਣ ਵੇਲੇ ਮੈਂ ਪਹਿਲਾਂ ਤੇਰਾ ਸ਼ੁਕਰ ਗੁਜ਼ਾਰ ਹੋਵਾਂਗਾ, ਤੇਰਾ ਧੰਨਵਾਦ ਕਰਾਂਗਾ ਕਿ ਤੇਰੇ ਕਰਕੇ ਮੈਨੂੰ ਐਸੇ ਦੀਨ ਦਿਆਲ ਸਤਿਗੁਰਾਂ ਦੇ ਦਰਸ਼ਨ ਹੋਣਗੇ।
ਉਤੋਂ ਨਿਕਟ ਆਵਤ ਪਰ ਚਾਵਤ,
ਤੂੰ ਕੋਲ ਸੀ, ਕੋਲ ਰੋਜ਼ ਆ ਕੇ ਮੈਨੂੰ ਹੌਸਲਾ ਦੇ ਦਿੰਦਾ ਸੀ, ਸਤਿਗੁਰੂ ਜੀ ਦੀ ਕਥਾ ਸੁਣਾਉਂਦਾ ਸੀ, ਮਹਾਰਾਜ ਜੀ ਦੇ ਬਚਨ ਸੁਣਾਉਂਦਾ ਸੀ, ਮੇਰਾ ਮਨ ਲੱਗਾ ਹੋਇਆ ਸੀ।
ਸ਼੍ਰੀ ਨਾਨਕ ਗੁਣ ਵਰਨ ਸੁਣਾਵਤ,
ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗੁਣ ਵਰਨਣ ਕਰਕੇ ਸੁਣਾਉਂਦੇ ਸੀ,
ਬਿਨ ਦਰਸ਼ਨ ਮੈਂ ਸਦਾ ਉਦਾਸਾ,
ਤੇ ਹੁਣ ਤੁਸੀਂ ਚਲੇ ਜਾਓਗੇ ਤੇ ਮੇਰਾ ਮਨ ਉਦਾਸ ਹੋਵੇਗਾ, ਮੈਂ ਤਾਂ ਪਹਿਲਾਂ ਹੀ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਵਿੱਚ ਹਾਂ, ਤੁਸੀਂ ਆ ਕੇ ਬਚਨ ਸੁਣਾ ਕੇ ਹੌਸਲਾ ਦੇ ਜਾਂਦੇ ਸੀ, ਤੁਸੀਂ ਚੱਲੇ ਹੋ, ਹੁਣ ਮੇਰਾ ਮਨ ਹੋਰ ਬੇਬਲ ਹੋਵੇਗਾ।
ਕਬ ਹੈ ਆਨ ਪੂਰੇ ਮਨ ਆਸਾ,
ਖਬਰੇ ਕਦੋਂ ਉਸ ਭਾਗੀ ਘੜੀ ਆਵੇਗੀ ਜਦੋਂ ਆ ਕੇ ਦੀਨ ਦਿਆਲ ਸਤਿਗੁਰੂ ਜੀ ਮੈਨੂੰ ਆਵਾਜ਼ ਮਾਰਨਗੇ ਤੇ ਆਖਣਗੇ ਰਾਜਾ ਸ਼ਿਵਨਾਭ ਅਸੀਂ ਆ ਗਏ ਹਾਂ, ਕਦੋਂ ਉਹ ਭਾਗਾਂ ਭਰਿਆ ਦਿਨ ਆਵੇਗਾ ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਣੀ ਆਸ ਪੂਰਨ ਕਰਾਂਗਾ।
ਮਨ ਸੁਖ ਧੀਰਜ ਦੀਨ ਬਹੁਤੀ,
ਭਾਈ ਮਨ ਸੁਖ ਨੇ ਧੀਰਜ ਦਿੱਤਾ, ਹੌਸਲਾ ਦਿੱਤਾ।
ਸੁਣੋ ਨਿਰਪਤ ਤਵ ਮਤ ਅਤ ਪੂਤੀ,
ਆਖਿਆ ਹੇ ਰਾਜਾ ਸੁਣ ਤੇਰੀ ਮਤ ਬੜੀ ਪਵਿੱਤਰ ਹੈ,
ਦ੍ਰਿੜ ਨਿਸ਼ਚਾ ਰੱਖੋ ਮਨ ਮਾਹੀ,
ਤੂੰ ਆਪਣੇ ਹਿਰਦੇ ਦਾ ਨਿਸ਼ਚਾ ਨਾ ਡੁਲਾਈ, ਦ੍ਰਿੜ ਨਿਸ਼ਚਾ ਰੱਖੀ,
ਮਿਲ ਹੈ ਕਿਰਪਾਲ ਦੇਰ ਕਛ ਨਾਹੀ,
ਕਿਰਪਾਲੂ ਸਤਿਗੁਰੂ ਜੀ ਛੇਤੀ ਆ ਮਿਲਣਗੇ, ਉਹ ਦੇਰੀ ਨਹੀਂ ਲਾਉਣਗੇ।
ਅਸ ਕਹਿ ਕਰੀ ਪਰਸ ਪਰ ਬੰਦਨ,
ਇਹ ਤਾਂ ਕਹਿ ਕੇ ਦੋਨਾਂ ਨੇ ਇੱਕ ਦੂਜੇ ਨੂੰ ਪ੍ਰਣਾਮ ਕੀਤੀ।
ਕਵਨੇ ਉਹ ਸਿਮਰਤ ਬਿਗਨ ਨਿਕੰਦਨ,
ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਕੇ ਭਾਈ ਮਨ ਸੁਖ ਜੀ ਚੱਲ ਪਏ।
ਉਤ ਭੂਪਤ ਕੇ ਮਨ ਲਿਵ ਲਾਗੀ,
ਉਧਰ ਰਾਜਾ ਸ਼ਿਵਨਾਭ ਜੀ ਦੇ ਮਨ ਵਿੱਚ ਵੀ ਲਿਵ ਲੱਗ ਗਈ।
ਸਿਮਰੈ ਨਿਜ ਬਾਸੁਰ ਵੱਡ ਭਾਗੀ,
ਰਾਤ ਦਿਨ ਵੱਡਿਆਂ ਭਾਗ ਵਾਲੇ ਰਾਜਾ ਸ਼ਿਵਨਾਭ ਜੀ ਸਤਿਗੁਰਾਂ ਨੂੰ ਸਿਮਰਦੇ ਹਨ।
ਉਠਤ ਬੈਠਤ ਗਵਨਤ ਨਾਮੋ,
ਉਠਦਿਆਂ ਬਹਿੰਦਿਆਂ ਹਰ ਵੇਲੇ ਨਾਮ ਜਪਦੇ ਹੈ, ਹਰ ਵੇਲੇ ਨਾਮ ਦੀ ਕਮਾਈ ਕਰਦੇ ਰਾਜਾ ਸ਼ਿਵਨਾਭ ਜੀ।
ਕਹਿ ਸ਼੍ਰੀ ਨਾਨਕ ਨਿਤ ਸੁਖ ਧਾਮੋ,
ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਉਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਾਜਾ ਸ਼ਿਵਨਾਭ ਜੀ ਮਹਾਰਾਜ ਜੀ ਦਾ ਐਸਾ ਨਾਮ ਜਪਦੇ ਹਨ।
ਮੋਰ ਸਮਾਨ ਪਇਓ ਮਨ ਮੋਰਾ,
ਕਹਿੰਦੇ ਮੇਰਾ ਮਨ ਮੋਰ ਦੇ ਸਮਾਨ ਹੋ ਗਿਆ।
ਕਬ ਹੈ ਮਿਲੈ ਹੋਇ ਕਹਿ ਘਨਾ ਕੋਰਾ,
ਹੇ ਸਤਿਗੁਰੂ ਜੀ ਕਦੋਂ ਬੱਦਲ ਰੂਪ ਹੋ ਕੇ ਆ ਕੇ ਮਿਲੋਗੇ ਮੈਨੂੰ, ਜਿਵੇਂ ਮੋਰ ਬੱਦਲ ਵੇਖ ਕੇ ਖੁਸ਼ ਹੁੰਦਾ ਹੈ, ਕਹਿੰਦੇ ਮੇਰਾ ਮਨ ਮੋਰ ਹੋ ਗਿਆ ਮਹਾਰਾਜ, ਤੁਸੀਂ ਕਦੋਂ ਬੱਦਲ ਰੂਪ ਹੋ ਕੇ ਮੈਨੂੰ ਮਿਲੋਗੇ।
ਚਿਤ ਚਾਤ੍ਰਿਕ ਕੋ ਪਿਆਸ ਪੁਕਾਰਤ,
ਮੇਰਾ ਚਿਤ ਬਬੀਹਾ ਬਣ ਗਿਆ ਮਹਾਰਾਜ, ਤੁਸੀਂ ਕਦੋਂ ਸਵਾਤ ਬੂੰਦ ਹੋ ਕੇ ਦਰਸ਼ਨ ਦਿਓਗੇ?
ਚਾਹਤ ਸਵਾਤ ਦਰਸ ਹਰਿ ਆਰਤ।
ਮਹਾਰਾਜ ਜੀ, ਤੁਹਾਡੇ ਦਰਸ਼ਨ ਮੇਰੇ ਲਈ ਸਵਾਤ ਬੂੰਦ ਨੇ, ਮੈਂ ਬਾਬੀਹਾ ਬਣ ਕੇ ਪਿਆਸਾ ਪੁਕਾਰਦਾ ਹਾਂ।
ਲੋਚਨ ਪਏ ਚਕੋਰ ਵਿਚਾਰੇ।
ਰਾਜੇ ਸ਼ਿਵ ਨਾਭ ਜੀ ਕਹਿੰਦੇ ਮੇਰੀਆਂ ਅੱਖਾਂ ਵਿਚਾਰੀਆਂ ਚਕੋਰਾਂ ਹੋ ਗਈਆਂ ਹਨ।
ਚੰਦ ਬਦਨ ਕਬਿਆਨ ਦਿਖਾਰੇ।
ਇਹ ਚੰਨ ਜੈਸੇ ਸੋਹਣੇ ਮੁਖੜੇ ਵਾਲੇ ਸਤਿਗੁਰੂ ਮੈਨੂੰ ਕਦੋਂ ਦਰਸ਼ਨ ਦਿਓਗੇ? ਮੇਰੇ ਨੇਤਰਾਂ ਰੂਪੀ ਚਕੋਰਾਂ ਨੂੰ ਕਦੋਂ ਆਪਣੇ ਚੰਨ ਰੂਪੀ ਸੋਹਣੇ ਦੀਦਾਰ ਕਰਾਓਗੇ?
ਬਿਰਦ ਸੁਣਿਓ ਮੈਂ ਦੀਨ ਦਿਆਲਾ।
ਇਹ ਦੀਨਾ ਤੇ ਦਇਆ ਕਰਨ ਵਾਲੇ ਦਿਆਲੂ ਜੀ, ਮੈਂ ਤੁਹਾਡਾ ਬਿਰਦ ਸੁਣਿਆ।
ਯਾ ਤੇ ਆਸਾ ਕਰੋ ਬਿਸਾਲਾ।
ਇਸੇ ਕਰਕੇ ਮੈਂ ਆਪਣੇ ਹਿਰਦੇ ਚ ਆਸ ਕਰੀ ਬੈਠਾ, ਬੜੀ ਵੱਡੀ ਆਸ ਹੈ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਮਹਾਰਾਜ, ਮੇਰੇ ਮਨ ਚ ਵੱਡੀ ਆਸ ਹੈ।
ਇਸ ਪ੍ਰਕਾਰ ਭੂਪਤ ਅਭਿਲਾਖਾ।
ਇਸ ਤਰ੍ਹਾਂ ਰਾਜੇ ਦੇ ਮਨ ਵਿੱਚ ਵੱਡੀ ਭਾਰੀ ਅਭਿਲਾਖਾ ਹੈ।
ਦਿਨ ਪ੍ਰਤ ਵਧਤ ਬਿਟਪ ਜਿਉ ਸਾਖਾ।
ਕਹਿੰਦੇ ਜਿਵੇਂ ਕਿਸੇ ਦਰਖਤ ਦੀ ਟਹਿਣੀ ਵੱਧਦੀ ਹੈ ਨਾ, ਏਦਾਂ ਦਿਨ ਪ੍ਰਤੀ ਦਿਨ ਆਸ ਵੱਧਦੀ ਜਾ ਰਹੀ ਹੈ।
ਰਹਿਣ ਵਿਖੈ ਨਿੰਦ ਰਾਜਿਨ ਤਿਆਗੀ।
ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ। ਬਿਲਪ ਕਰੇ ਚਾਤਰ ਕੀ ਨਿਆਈ, ਇਹੋ ਜਿਹੀ ਅਵਸਥਾ ਬਣੀ ਹੋਈ ਹੈ।
ਦਿਨ ਮੈਂ ਭੁੱਖ ਪਿਆਸਾ ਭਾਗੀ।
ਦਿਨ ਸਮੇਂ ਨਾ ਭੁੱਖ ਲੱਗਦੀ ਹੈ ਨਾ ਪਿਆਸ ਵਿਆਪਦੀ ਹੈ।
ਪ੍ਰੇਮ ਆਧਾਰ ਜੀਵਨਾ ਜਿਹੇ ਕੋ।
ਜਿਨ੍ਹਾਂ ਦਾ ਜੀਵਨ ਹੀ ਪ੍ਰੇਮ ਬਣ ਗਿਆ, ਪ੍ਰੇਮ ਹੀ ਆਧਾਰ ਬਣ ਗਿਆ ਜੀਵਨ ਦਾ।
ਲੋਚਨ ਚਲਤ ਰਹਿਤ ਜਲ ਤਿਹ ਕੋ।
ਨੇਤਰਾਂ ਚੋਂ ਨੀਰ ਵਹਿੰਦਾ ਚੱਲਿਆ ਜਾਂਦਾ, ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਏਦਾਂ ਦੀ ਅਵਸਥਾ ਚ ਤੜਫਦੇ ਨੇ ਰਾਜਾ ਸ਼ਿਵ ਨਾਭ ਜੀ।
ਕੇਤਿਕ ਦਿਵਸ ਅਸ ਪਾਂਤ ਬਿਤਾਏ।
ਕਈ ਦਿਨ ਇਸੇ ਤੜਫ ਦੇ ਵਿੱਚ, ਪ੍ਰੇਮ ਦੇ ਵਸਲ ਵਿੱਚ ਬਤੀਤ ਹੋਏ।
ਇਹ ਕੇ ਜਾਗੇ ਭਾਗ ਸੁਹਾਏ।
ਆਹ, ਜਾਗ ਪਏ ਨੇ ਭਾਗ ਰਾਜੇ ਸ਼ਿਵ ਨਾਭ ਦੇ। ਕੋਈ ਜਨਮਾਂ ਜਨਮਾਂ ਦੇ ਭਾਗ ਸਵੱਲੇ ਅੱਗੇ ਆ ਗਏ ਨੇ, ਜਿਹਦੇ ਹਿਰਦੇ ਚ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਵਸ ਗਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੀ ਪ੍ਰੀਤ ਦੀ ਲਟਕ ਲੱਗ ਗਈ ਹੈ। ਕਦੋਂ ਆਉਣ, ਕਦੋਂ ਆ ਕੇ ਦਰਸ਼ਨ ਦੇਣ? ਇਹੋ ਜੀ ਪਿਆਸ ਵਿੱਚ ਨਾ ਨੀਂਦ ਆਉਂਦੀ ਹੈ, ਨਾ ਦਿਨ ਸਮੇਂ ਭੋਜਨ ਪਾਉਂਦਾ ਹੈ। ਲੰਮੇ ਲੰਮੇ ਹਾਵੇ ਭਰਦੇ, ਹੌਕੇ ਭਰਦੇ, ਮੇਰੇ ਸਾਹਿਬ ਆ ਕੇ ਦਰਸ਼ਨ ਦਿਓ। ਇੱਧਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਰ ਖਿੱਚ ਪਈ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ